ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਤਨ ਤਨ ਸੋ ਗੁਰਸਿੱਖ ਕਈ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਨ ਤਨ ਸੋ ਗੁਰਸਿੱਖ ਕਈ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰ ਕੋ ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰ ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਆਖ ਸੁਣਾਵੇ ਵਿਚਾਰ ਨਾਨਕ ਆਖ ਸੁਣਾਵੇ ਆਖ ਨਾਨਕ ਆਖ ਸੁਣਾਵੇ ਆਖ ਸੁਣਾਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਆਖ ਬ੍ਰਹਮ ਵਿਚਾਰ ਨਾਨਕ सतगुर के जी की सार न जापे, सतगुर के जी की सार न जापे, के पूरे सतगुर पावे, के पूरे सतगुर पावे, गुर सिखा अंदर सतगुर वरते, गुर सिखा अंदर सतगुर वरते, जो सिखा नो लोचे सो गुर सतगुरु आखे सुकारी कमावन, सतगुरु आखे सुकारी कमावन, सो जप सिखा की कार सच्चा खाए पावे, सच्चा खाए पावे,
ब्रह्म विचार नानक आख सुनावे, आख सुनावे,
बिन सतगुर के हुक्म, बिन सतगुर के हुक्म, जगुर सिखा पासों काम कराया लो, बिन सतगुर के हुक्म गुर सिखा पासों काम कराया गुर सत गुरु अगे को जियो लाए काल गुर सत गुरु अगे को जियो लाए काल तिस अगे गुर सिख कारी जे ठगी आवे ठगी उठ जाए जे ठगी आवे ठगी उठ जाए तिस नेड़े गुरसिख मूल जिवें सतगुरु कै मन मने कम कराए जिवें सतगुरु कै मन मने कम कराए सो जंत महादुख पावे सो जंत महादुख
आत सुनावे।
ਰੱਬੀ ਵਿਚਾਰ ਸਤਿਗੁਰੂ ਆਖ ਸੁਣਾ ਰਹੇ ਹਨ ਇਸ ਸ਼ਬਦ ਦੁਆਰਾ। ਇਹਨਾਂ ਰੱਬੀ ਵਿਚਾਰਾਂ ਦੁਆਰਾ ਇਉਂ ਕਹਿੰਦੇ ਨੇ, ਭਲਾ ਇਹ ਮਨੁੱਖ ਆਪਣੀਆਂ ਅਕਲ ਦੀਆਂ ਯੋਗਤਾਂ ਕਰਕੇ ਆਪਣੀ ਸਿਆਣਪ ਦੇ ਮਾਣ ਕਰਕੇ ਕੀ ਇਹ ਦੱਸ ਸਕਦਾ ਹੈ ਕਿ ਸਤਿਗੁਰੂ ਜੀ ਨੂੰ ਕੀ ਚੰਗਾ ਲੱਗਦਾ ਹੈ, ਕਿ ਸਤਿਗੁਰਾਂ ਦੇ ਦਿਲ ਵਿੱਚ ਕੀ ਹੈ, ਕਿ ਸਤਿਗੁਰੂ ਜੀ ਨੂੰ ਕੀ ਪਾਉਂਦਾ ਹੈ। ਸਤਿਗੁਰੂ ਕਹਿੰਦੇ ਮਨੁੱਖ ਆਪਣੀਆਂ ਅਕਲ ਦੀਆਂ ਯੋਗਤਾ ਨਾਲ ਨਹੀਂ ਦੱਸ ਸਕਦਾ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕਿ ਪੂਰੇ ਸਤਿਗੁਰ ਭਾਵੈ, ਕਿ ਪੂਰੇ ਸਤਿਗੁਰੂ ਜੀ ਨੂੰ ਕੀ ਪਾਉਂਦਾ ਹੈ। ਫਿਰ ਸਵਾਲ ਇਹ ਹੈ, ਕੌਣ ਦੱਸ ਸਕਦਾ ਹੈ? ਸਾਹਿਬ ਕਹਿੰਦੇ ਗੁਰਸਿੱਖ ਦੱਸ ਸਕਦਾ ਹੈ। ਤੀਸਰਾ ਸਵਾਲ ਹੈ, ਗੁਰਸਿੱਖ ਕਿਉਂ ਦੱਸ ਸਕਦਾ ਹੈ? ਸਾਹਿਬ ਕਹਿੰਦੇ ਇਸ ਕਰਕੇ ਦੱਸ ਸਕਦਾ ਹੈ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ। ਅਗਲਾ ਸਵਾਲ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਦਾ ਵਰਤਣਾ ਕੀ ਹੈ? ਗੁਰੂ ਦੀ ਸੋਚ ਦਾ ਵਰਤਣਾ, ਗੁਰੂ ਦੇ ਸੁਭਾਅ ਦਾ ਵਰਤਣਾ, ਗੁਰੂ ਦੀ ਮਤ ਦਾ ਵਰਤਣਾ, ਗੁਰੂ ਦੇ ਬਚਨ ਦਾ ਵਰਤਣਾ। ਅਤੇ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਹੈ, ਗੁਰੂ ਦਾ ਸੁਭਾਅ ਗੁਰੂ ਦਾ ਸ਼ਬਦ ਹੈ, ਗੁਰੂ ਦੀ ਸੋਚ ਗੁਰੂ ਦਾ ਸ਼ਬਦ ਹੈ, ਗੁਰੂ ਦਾ ਮਨ ਗੁਰੂ ਦਾ ਸ਼ਬਦ ਹੈ। ਅਤੇ ਮੈਂ ਇਹ ਵੀ ਕਹਿ ਦਿਆਂ, ਗੁਰੂ ਦਾ ਸੰਗ ਗੁਰ ਸ਼ਬਦ ਦਾ ਸੰਗ ਹੈ, ਗੁਰੂ ਦਾ ਦਰਸ਼ਨ ਗੁਰ ਸ਼ਬਦ ਦਾ ਦਰਸ਼ਨ ਹੈ। ਗੁਰਸਿੱਖ ਅੰਦਰ ਗੁਰੂ ਦਾ ਵਰਤਣਾ ਗੁਰ ਸ਼ਬਦ ਦਾ ਵਰਤਣਾ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਤਰ੍ਹਾਂ ਕਿਹਾ, ਪਾਰ ਬ੍ਰਹਮ ਗੁਰੂ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ। ਪਾਰ ਬ੍ਰਹਮ ਗੁਰੂ ਰੂਪ ਹੋਏ ਹਨ ਅਤੇ ਗੁਰੂ ਦਾ ਵਰਤਣਾ ਗੁਰ ਸ਼ਬਦ ਕਰਕੇ ਹੈ। ਗੁਰੂ ਵਰਤਦਾ ਹੀ ਗੁਰ ਸ਼ਬਦ ਕਰਕੇ ਹੈ। ਆਖੋ ਵਾਹਿਗੁਰੂ। ਇੱਕ ਬੇਨਤੀ ਕਰਾਂ, ਗੁਰੂ ਸਰੀਰ ਨਹੀਂ ਹੁੰਦਾ, ਸਰੀਰ ਰਾਹੀਂ ਪ੍ਰਕਾਸ਼ ਕਰਦਾ ਹੈ। ਸੁਗੰਧੀ ਫੁੱਲ ਨਹੀਂ ਹੁੰਦੀ, ਫੁੱਲਾਂ ਰਾਹੀਂ ਪ੍ਰਗਟ ਹੁੰਦੀ ਹੈ। ਸਰੀਰ ਤੁਸੀਂ ਵੀ ਨਹੀਂ ਹੋ, ਸਰੀਰ ਮੈਂ ਵੀ ਨਹੀਂ ਹਾਂ। ਮੈਂ ਤਾਂ ਉਦੋਂ ਵੀ ਸੀ ਜਦੋਂ ਮੈਨੂੰ ਸਰੀਰ ਨਹੀਂ ਸੀ ਮਿਲਿਆ, ਮੈਂ ਉਦੋਂ ਵੀ ਹੋਵਾਂਗਾ ਜਦੋਂ ਮੇਰੇ ਕੋਲ ਸਰੀਰ ਨਹੀਂ ਹੋਏਗਾ। ਕਈ ਕਹਿਣਗੇ ਕਿਵੇਂ, ਤੁਸੀਂ ਜਦੋਂ ਇਹ ਕਹਿੰਦੇ ਹੋ ਮੇਰੀ ਕਿਤਾਬ, ਤੁਸੀਂ ਇਹ ਨਹੀਂ ਕਹਿੰਦੇ ਮੈਂ ਕਿਤਾਬ, ਤੁਸੀਂ ਕਹਿੰਦੇ ਹੋ ਮੇਰਾ ਮਕਾਨ, ਪਰ ਤੁਸੀਂ ਇਹ ਕਦੇ ਨਹੀਂ ਕਿਹਾ ਮੈਂ ਮਕਾਨ। ਤੁਸੀਂ ਕਹਿੰਦੇ ਹੋ ਮੇਰੀ ਦੁਕਾਨ, ਪਰ ਕਦੇ ਇਹ ਨਹੀਂ ਕਿਹਾ ਕਿ ਮੈਂ ਦੁਕਾਨ। ਤੁਸੀਂ ਕਹਿੰਦੇ ਹੋ ਮੇਰੀ ਕਾਰ, ਤੁਸੀਂ ਕਦੇ ਨਹੀਂ ਕਹਿੰਦੇ ਮੈਂ ਕਾਰ। ਹੈ ਵੀ ਸੱਚਾਈ, ਤੁਹਾਡੀ ਕਾਰ ਹੈ, ਤੁਸੀਂ ਕਾਰ ਨਹੀਂ ਹੋ, ਤੁਸੀਂ ਕਾਰ ਨੂੰ ਚਲਾਉਣ ਵਾਲੇ ਹੋ। ਤੁਹਾਡੀ ਕਿਤਾਬ ਹੈ, ਤੁਸੀਂ ਕਿਤਾਬ ਨਹੀਂ ਹੋ, ਤੁਸੀਂ ਕਿਤਾਬ ਨੂੰ ਪੜ੍ਹਨ ਵਾਲੇ ਹੋ। ਤੁਹਾਡਾ ਮਕਾਨ ਹੈ, ਤੁਸੀਂ ਮਕਾਨ ਨਹੀਂ ਹੋ, ਤੁਸੀਂ ਮਕਾਨ 'ਚ ਰਹਿਣ ਵਾਲੇ ਹੋ। ਤੁਹਾਡੀ ਦੁਕਾਨ ਹੈ, ਤੁਸੀਂ ਦੁਕਾਨ ਨਹੀਂ ਹੋ, ਤੁਸੀਂ ਦੁਕਾਨ 'ਚ ਬੈਠਣ ਵਾਲੇ ਹੋ। ਤੁਹਾਡਾ ਸਰੀਰ ਹੈ, ਤੁਸੀਂ ਸਰੀਰ ਨਹੀਂ ਹੋ, ਤੁਸੀਂ ਸਰੀਰ ਵਿੱਚ ਰਹਿਣ ਵਾਲੇ ਹੋ। ਮੇਰਾ ਸਰੀਰ ਹੈ, ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਵਿੱਚ ਰਹਿਣ ਵਾਲਾ ਹਾਂ। ਆਖੋ ਭਾਈ, ਇੱਕ ਗੱਲ ਹੋਰ, ਮੈਂ ਆਪਣੇ ਮੁਹੱਲੇ 'ਚ ਜਾ ਰਿਹਾ ਸੀ, ਲੋਕ ਕਹਿੰਦੇ ਇਹ ਥਾਣੇਦਾਰ ਦਾ ਮਕਾਨ ਹੈ, ਕੋਈ ਕਹਿੰਦਾ ਇਹ ਤਹਿਸੀਲਦਾਰ ਦਾ ਮਕਾਨ ਹੈ, ਪਰ ਮਕਾਨ ਤਹਿਸੀਲਦਾਰ ਨਹੀਂ ਹੈ, ਮਕਾਨ ਵਿੱਚ ਰਹਿਣ ਵਾਲਾ ਤਹਿਸੀਲਦਾਰ ਹੈ। ਮਕਾਨ ਥਾਣੇਦਾਰ ਨਹੀਂ ਹੈ, ਮਕਾਨ ਵਿੱਚ ਰਹਿਣ ਵਾਲਾ ਥਾਣੇਦਾਰ ਹੈ। ਹਾਊਸ ਗਵਰਨਰ ਨਹੀਂ ਹੈ, ਹਾਊਸ ਵਿੱਚ ਰਹਿਣ ਵਾਲਾ ਗਵਰਨਰ ਹੈ। ਭਵਨ ਰਾਸ਼ਟਰਪਤੀ ਨਹੀਂ ਹੈ, ਭਵਨ ਵਿੱਚ ਰਹਿਣ ਵਾਲਾ ਰਾਸ਼ਟਰਪਤੀ ਹੈ। ਅਤੇ ਫਿਰ ਮੈਂ ਸੱਚ ਕਹਿ ਰਿਹਾ, ਕੋਈ ਪਰਮੇਸ਼ਰ ਦੇ ਭਾਓ ਔਰ ਭਾਓ ਵਿੱਚ ਰਹਿ ਕੇ ਪਰਮੇਸ਼ਰ ਦੀ ਬੰਦਗੀ ਕਰਦਾ, ਇਸ ਅਵਸਥਾ ਦਾ ਨਾਮ ਭਗਤ ਹੈ, ਸਰੀਰ ਦਾ ਨਹੀਂ। ਸਰੀਰ ਵਿੱਚ ਰਹਿਣ ਵਾਲੀ ਇੱਕ ਅਵਸਥਾ ਹੈ ਜੋ ਗੁਰਸ਼ਬਦ ਨੂੰ ਕਮਾ ਕੇ ਭਾਉ ਔਰ ਭਾਉ ਵਿੱਚ ਰੱਖਦੀ ਹੈ। ਆਖੋ ਵਾਹਿਗੁਰੂ, ਜੋ ਗੁਰਸ਼ਬਦ ਨੂੰ ਸਵਾਸ ਸਵਾਸ ਸਿਮਰਨ ਕਰੇ, ਇਸ ਅਵਸਥਾ ਦਾ ਨਾਮ ਸੰਤ ਹੈ, ਸਰੀਰ ਦਾ ਨਹੀਂ। ਆਖੋ ਵਾਹਿਗੁਰੂ, ਜਿਸ ਅਵਸਥਾ ਵਿੱਚ ਗੁਰਸ਼ਬਦ ਨੂੰ ਕਮਾ ਕੇ ਬ੍ਰਹਮ ਨੂੰ ਹੀ ਜਾਣ ਲਿਆ ਹੈ, ਉਸ ਅਵਸਥਾ ਦਾ ਨਾਮ ਬ੍ਰਹਮ ਗਿਆਨੀ ਹੈ, ਸਰੀਰ ਦਾ ਨਹੀਂ। ਕਿਉਂਕਿ ਸਰੀਰ ਤਾਂ ਜਨਮ ਵੀ ਲੈਂਦਾ, ਮਰ ਵੀ ਜਾਂਦਾ, ਲੇਕਿਨ ਬ੍ਰਹਮ ਗਿਆਨੀ ਸਦ ਜੀਵੈ, ਨਹੀਂ ਮਰਦਾ। ਆਖੋ ਵਾਹਿਗੁਰੂ, ਬ੍ਰਹਮ ਗਿਆਨੀ ਸਭ ਸ਼੍ਰੇਸ਼ਟ ਕਾਹ ਕਰਤਾ। ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਦੇ ਆਪਣੇ ਸ਼ਬਦ ਨੇ, ਤੁਸੀਂ ਪੜ੍ਹ ਲੈਣਾ, ਗੁਰਮੁਖ ਬ੍ਰਹਮ ਗਿਆਨੀ ਸੰਤ ਗੁਰੂ ਸਰੀਰ ਨਹੀਂ ਹੁੰਦੇ, ਇੱਕ ਗੁਰਸ਼ਬਦ ਦੀ ਕਮਾਈ ਦੀ ਅਵਸਥਾ ਦੇ ਨਾਮ ਹਨ। ਆਖੋ ਵਾਹਿਗੁਰੂ, ਜੇ ਗੁਰੂ ਸਰੀਰ ਨਹੀਂ ਹੈ ਤੇ ਗੁਰੂ ਦਾ ਗੁਰਸਿੱਖ ਵਿੱਚ ਵਰਤਣਾ ਵੀ ਸਰੀਰ ਦਾ ਵਰਤਣ ਨਹੀਂ ਹੈ। ਆਖੋ ਵਾਹਿਗੁਰੂ, ਜੇ ਗੁਰੂ ਸ਼ਬਦ ਹੈ, ਕੁਝ ਦਿਨਾਂ 'ਚ ਆਪਾਂ ਇਹ ਵਿਚਾਰ ਸਾਂਝੇ ਕਰਾਂਗੇ ਇੱਕ ਇੱਕ ਵਿਸ਼ੇ ਨੂੰ ਲੈ ਕੇ। ਆਖੋ ਵਾਹਿਗੁਰੂ, ਜੇ ਗੁਰੂ ਸਰੀਰ ਨਹੀਂ ਹੈ ਤੇ ਗੁਰਸਿੱਖ ਦੇ ਵਿੱਚ ਵਰਤਣਾ ਵੀ ਸਰੀਰ ਦਾ ਵਰਤਣਾ ਸਰੀਰ ਦੇ ਨਾਲ ਨਹੀਂ, ਸ਼ਬਦ ਦਾ। ਆਖੋ ਵਾਹਿਗੁਰੂ, ਗੁਰ ਸ਼ਬਦ ਦਾ ਵਰਤਣਾ ਗੁਰੂ ਦਾ ਵਰਤਣਾ ਹੈ। ਆਖੋ ਵਾਹਿਗੁਰੂ, ਮਿਸਾਲ ਦੇ ਤੌਰ 'ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਉਤਾਰਿਆ, ਧਾਨਕ ਰੂਪ ਨੂੰ ਦੇਖ ਕੇ ਮਗਰ ਆ ਰਹੇ ਸਾਥੀ ਪਿੱਛੇ ਹਟ ਗਏ, ਪਰ ਗੁਰਮੁਖ ਭਾਈ ਲਹਿਣਾ ਪਿੱਛੇ ਨਾ ਹਟੇ। ਧੰਨ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਗੁਰਮੁਖ ਭਾਈ ਲਹਿਣੇ ਆ ਸਾਰੇ ਹਟ ਗਏ, ਤੂੰ ਕਿਉਂ ਨਹੀਂ ਗਿਆ? ਗੁਰਮੁਖ ਭਾਈ ਲਹਿਣਾ ਬੋਲੇ, ਸਾਹਿਬ ਜੀ ਮੈਂ ਕਿੱਥੇ ਜਾਂਦਾ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਟਿਕਾਣਾ ਹੀ ਨਹੀਂ। ਧੰਨ ਗੁਰੂ ਨਾਨਕ ਬੋਲੇ, ਗੁਰਮੁਖ ਭਾਈ ਲਹਿਣਿਆ ਕੀ ਬੋਲਿਆ? ਕਹਿੰਦੇ ਜੀ ਤੁਹਾਡੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਧੰਨ ਗੁਰੂ ਨਾਨਕ ਬੋਲੇ, ਸੁਣ ਗੁਰਮੁਖ ਭਾਈ ਲਹਿਣਿਆ, ਟਿਕਾਣਾ ਮੈਂ ਵੀ ਅੱਜ ਲੱਭ ਲਿਆ, ਗੁਰ ਅੰਗਦ ਕੇ ਹੀ ਹੈ ਮੈਂ। ਆਖੋ ਵਾਹਿਗੁਰੂ, ਮੈਂ ਵੀ ਅੱਜ ਆਪਣਾ ਵਾਸਾ ਕਰ ਲਿਆ, ਗੁਰ ਅੰਗਦ ਕੇ ਹੀ ਹੈ ਮੈਂ। ਇੱਕ ਬੇਨਤੀ ਕਰਾਂ, ਮਕਾਨ ਬਦਲੀ ਦਾ, ਰਹਿਣ ਵਾਲਾ ਵਿੱਚ ਨਹੀਂ ਬਦਲਦਾ। ਆਖੋ ਵਾਹਿਗੁਰੂ। ਅਸੀਂ ਮਕਾਨ ਬਦਲਿਆ, ਰਹਿਣ ਵਾਲਾ ਉਹੀ ਹੈ, ਸਰੀਰ ਬਦਲੇ ਨੇ, ਜੋਤ ਉਹੀ ਹੈ, ਆਖੋ ਵਾਹਿਗੁਰੂ। ਸਰੀਰ ਗੁਰੂ ਨਾਨਕ ਤੋਂ ਗੁਰਮੁਖ ਪਾਈ ਲਹਿਣੇ ਦਾ ਆਇਆ ਹੈ, ਲੇਕਿਨ ਜੋਤ ਉਹੀ ਹੈ, ਆਖੋ ਵਾਹਿਗੁਰੂ। ਕਿਹੜੀ ਜੋਤ? ਜੋਤ ਰੂਪ ਅਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਬਿਹਿਓ, ਤਤ ਸਿਓ ਤਤ ਮਿਲਾਇਓ। ਜੇ ਜੋਤ ਉਹੀ ਹੈ ਤਾਂ ਗੁਰੂ ਅਮਰਦਾਸ ਵੀ ਜੋਤ ਰੂਪ ਅਰ ਆਪ, ਗੁਰੂ ਰਾਮਦਾਸ ਜੀ ਵੀ ਜੋਤ ਰੂਪ ਅਰ ਆਪ। ਅਤੇ ਮੈਂ ਹੱਥ ਜੋੜ ਕੇ ਕਹਾਂ, ਨਮਸਕਾਰ ਕਰਕੇ, ਜੋਤ ਰੂਪ ਹਰ ਆਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਖੋ ਵਾਹਿਗੁਰੂ। ਇਹ ਵੀ ਜੋਤ ਰੂਪ ਹਰ ਆਪ ਹਨ, ਆਖੋ ਵਾਹਿਗੁਰੂ। ਦਾਸ ਨੇ ਪਿੱਛੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਵੀ ਬਹੁਤ ਵੱਡੇ ਘੜ 'ਚ ਗੱਲ ਕਹੀ ਸੀ, ਤੁਸੀਂ ਬੋਲਿਆ ਕਰੋ, ਜੋਤ ਰੂਪ ਹਰ ਆਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਥਾਈਂ ਹੋਏ ਸਹਾਏ। ਮੈਂ ਕਿਹਾ ਜੇ ਸਾਰੇ ਗੁਰੂਆਂ ਨਾਲ ਤੁਸੀਂ ਕਹਿੰਦੇ ਹੋ ਸਭ ਥਾਈਂ ਹੋਏ ਸਹਾਏ, ਅਤੇ ਜੋਤ ਰੂਪ ਪਰ ਆਪ ਨਾਲ ਵੀ ਕਹੋ, ਫਿਰ ਕਹੋ ਜੋਤ ਰੂਪ ਪਰ ਆਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਥਾਈਂ ਹੋਏ ਸਹਾਏ। ਆਪ ਜੀ ਕੇ ਪਾਠ ਦਰਸ਼ਨ ਦਾਰ ਜੀ ਕਾ ਅਤੇ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ, ਵਾਹਿਗੁਰੂ, ਆਖੋ ਵਾਹਿਗੁਰੂ। ਜੋਤ ਰੂਪ ਪਰ ਆਪ, ਹੁਣ ਸਾਹਿਬ ਕਹਿੰਦੇ ਨੇ ਜਿਨ੍ਹਾਂ ਅੰਦਰ ਗੁਰੂ ਵਰਤਿਆ, ਗੁਰ ਸ਼ਬਦ ਵਰਤ ਗਿਆ, ਐਸੇ ਗੁਰਸਿੱਖਾਂ ਦੇ ਕੋਈ ਦਰਸ਼ਨ ਲੋਚਦਾ, ਆਖੋ ਵਾਹਿਗੁਰੂ। ਗੁਰੂ ਦੀ ਉਸ ਦੇ ਉੱਪਰ ਨਜ਼ਰ ਹੁੰਦੀ ਹੈ, ਆਖੋ ਵਾਹਿਗੁਰੂ। ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਇੱਕ ਬੇਨਤੀ ਕਰਾਂ, ਸਿੱਖਾਂ ਦੇ ਘਰਾਣੇ ਜਨਮ ਲੈਣ ਨਾਲ ਕੋਈ ਸਿੱਖ ਨਹੀਂ ਹੁੰਦਾ, ਆਖੋ ਵਾਹਿਗੁਰੂ। ਸਿੱਖ ਬਣਨ ਦੇ ਨਾਲ ਕੋਈ ਸਿੱਖ ਹੁੰਦਾ, ਆਖੋ ਵਾਹਿਗੁਰੂ। ਜੇ ਮੈਂ ਕਹਾਂ ਮੇਰਾ ਜਨਮ ਸਿੱਖਾਂ ਦੇ ਘਰਾਣੇ 'ਚ ਹੋ ਗਿਆ ਤਾਂ ਮੈਂ ਸਿੱਖਾਂ ਬਿਲਕੁਲ ਨਹੀਂ। ਸਿੱਖਾਂ ਦੇ ਘਰਾਣੇ 'ਚ ਬੇਸ਼ੱਕ ਤੂੰ ਜਨਮ ਲੈ ਲਿਆ, ਲੇਕਿਨ ਜਿੰਨੀ ਦੇਰ ਤੱਕ ਤੂੰ ਗੁਰਸਿੱਖ ਬਣਦਾ ਨਹੀਂ, ਉਨੀ ਦੇਰ ਤੱਕ ਗੁਰਸਿੱਖ ਨਹੀਂ। ਗੁਰ ਦੀਖਿਆ ਲੈ ਸੋਏ ਸਿੱਖ ਸਦਾਇਆ, ਸਦਾ ਉਹੀ ਸਕਦਾ ਜਿਸਨੇ ਗੁਰ ਦੀਖਿਆ ਲਈ ਹੈ, ਆਖੋ ਵਾਹਿਗੁਰੂ। ਗੁਰ ਦੀਖਿਆ ਲੈ ਸੋਏ, ਜੇ ਗੁਰ ਦੀਖਿਆ ਹੀ ਨਹੀਂ ਲਈ ਤਾਂ ਤੂੰ ਗੁਰਸਿੱਖ ਨਹੀਂ ਸਦਾ ਸਕਦਾ। ਇੱਕ ਬੇਨਤੀ ਕਰਾਂ, ਜ਼ੀਰੋਆਂ ਕਰੋੜਾਂ ਹੀ ਲੱਗ ਜਾਣ, ਕਰੋੜਾਂ ਹੀ ਤੁਸੀਂ ਜ਼ੀਰੋਆਂ ਲਗਾਈ ਜਾਓ, ਲਗਾਈ ਜਾਓ, ਲਗਾਈ ਜਾਓ, ਜ਼ੀਰੋ ਦੀ ਕੋਈ ਕੀਮਤ ਨਹੀਂ। ਜਿੰਨੀ ਦੇਰ ਤੱਕ ਉਹਨਾਂ ਜ਼ੀਰੋਆਂ ਦੇ ਅੱਗੇ ਹਿੰਸਾ ਨਾ ਹੋਵੇ, ਆਖੋ ਵਾਹਿਗੁਰੂ। ਆਪਣੇ ਆਪ ਨੂੰ ਕਹੋ 2.5 ਕਰੋੜ, 3 ਕਰੋੜ ਕਹੀ ਜਾਓ, ਕੋਈ ਕੀਮਤ ਨਹੀਂ। ਜਿੰਨੀ ਦੇਰ ਤੱਕ ਤੁਹਾਡੇ ਸਿੱਖੋ ਤੁਹਾਡੇ ਅੱਗੇ ਗੁਰੂ ਨਹੀਂ ਤੇ ਸਾਡੀ ਵੀ ਕੋਈ ਕੀਮਤ ਨਹੀਂ, ਆਖੋ ਵਾਹਿਗੁਰੂ। ਕੀਮਤ ਹੈ ਗੁਰਸਿੱਖ ਦੀ, ਸਿੱਖ ਦੀ ਨਹੀਂ, ਆਖੋ ਵਾਹਿਗੁਰੂ। ਕੀਮਤ ਹੈ ਗੁਰਸਿੱਖ ਦੀ, ਸਿੱਖ ਦੀ ਨਹੀਂ, ਗੁਰੂ ਕਰਕੇ ਸਿੱਖ ਦੀ ਕੀਮਤ ਹੈ। ਸਿੱਖ ਕਰਕੇ ਨਹੀਂ, ਆਖੋ ਵਾਹਿਗੁਰੂ। ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ, ਆਖੋ ਵਾਹਿਗੁਰੂ। ਗੁਰੂ ਜੀ ਉਸ ਖੁਸ਼ੀ ਹੈ। ਅਗਲਾ ਸਵਾਲ, ਹੁਣ ਕਹਿੰਦੇ ਗੁਰਸਿੱਖਾਂ ਅੰਦਰ ਕਿਉਂ ਵਰਤਦਾ ਗੁਰੂ? ਸਿਰਫ ਗੁਰਸਿੱਖਾਂ ਅੰਦਰ ਕਿਉਂ ਵਰਤ ਰਿਹਾ, ਕਾਰਨ ਕੀ ਹੈ? ਸਾਹਿਬ ਕਹਿੰਦੇ ਅੱਜ ਦੇ ਸ਼ਬਦ ਵਿੱਚ ਇਸ ਕਰਕੇ ਵਰਤਦਾ, ਸਤਿਗੁਰ ਆਖੈ ਸੋ ਕਾਰ ਕਮਾਵਨ। ਗੁਰਸਿੱਖ ਜੀਵਨ ਦੀ ਹਰ ਕਿਰਿਆ ਸਤਿਗੁਰੂ ਦੇ ਆਖੇ ਵਿੱਚ ਕਰਦੇ ਨੇ, ਆਖੋ ਵਾਹਿਗੁਰੂ। ਗੁਰਸਿੱਖ ਦੀਆਂ ਜਿਤਨੀਆਂ ਮਾਨਸਿਕ ਕਿਰਿਆਵਾਂ ਨੇ ਗੁਰੂ ਦੀ ਸੋਚ ਅਨੁਸਾਰ, ਆਖੋ ਵਾਹਿਗੁਰੂ। ਗੁਰੂ ਦੀ ਆਗਿਆ ਵਿੱਚ ਰਹਿਣ ਵਾਲਾ ਗੁਰਸਿੱਖ ਹੈ। ਅਤੇ ਮੈਂ ਸਿੱਖ ਦੇ ਥੋੜ੍ਹਾ ਜਿਹਾ ਨਿਸ਼ਾਨੀ ਦੱਸਾਂ, ਕਿਸ ਨੂੰ ਗੁਰਸਿੱਖ ਕਹਿੰਦੇ ਨੇ। ਜਿਹੜਾ ਹਰ ਸਮੇਂ ਗੁਰੂ ਦੇ ਸ਼ਬਦ ਲਈ ਬੇਤਾਬ ਹੋਵੇ ਉਹ ਗੁਰਸਿੱਖ ਹੈ। ਜਿਹੜਾ ਹਰ ਸਮੇਂ ਗੁਰਸ਼ਬਦ ਦਾ ਪਿਆਸਾ ਹੋਵੇ ਉਹ ਗੁਰਸਿੱਖ ਹੈ, ਆਖੋ ਵਾਹਿਗੁਰੂ। ਜੇ ਆਪਣੇ ਆਪ ਨੂੰ ਸਿੱਖ ਕਹਿਲਾਉਣ ਵਾਲੇ ਨਹੀਂ, ਗੁਰਸ਼ਬਦ ਦੀ ਪਿਆਸ ਹੀ ਨਹੀਂ, ਗੁਰਸ਼ਬਦ ਦਾ ਬੇਤਾਬ ਹੀ ਨਹੀਂ, ਕਹਿਲਾਈ ਜੋ ਕਹਿਲਾਉਣ ਨਾਲ ਤਾਂ ਕੋਈ ਸਿੱਖ ਨਹੀਂ ਬਣਦਾ, ਆਖੋ ਵਾਹਿਗੁਰੂ। ਨਿਸ਼ਾਨੀ ਦੱਸੀ ਹੈ, ਉਸ ਦੇ ਅੰਦਰ ਗੁਰਸ਼ਬਦ ਦੀ ਪਿਆਸ ਹੋਏਗੀ, ਆਖੋ ਵਾਹਿਗੁਰੂ। ਸੱਚਮੁੱਚ ਉਸੇ ਦਾ ਹੀ ਸੰਸਾਰ ਵਿੱਚ ਆਉਣਾ ਸਫਲ ਹੈ, ਜਿਸ ਦੇ ਅੰਦਰ ਗੁਰ ਸ਼ਬਦ ਵਸਿਆ, ਨਹੀਂ ਤੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੋ ਕਿਤ ਆਏ ਸੰਸਾਰ। ਆਖੋ ਵਾਹਿਗੁਰੂ, ਉਹ ਅੰਨੇ ਵੀ ਨੇ ਤੇ ਬੋਲੇ ਵੀ ਨੇ ਜਿਨ੍ਹਾਂ ਨੇ ਗੁਰ ਸ਼ਬਦ ਨੂੰ ਨਹੀਂ ਜਾਣਿਆ। ਅੱਜ ਕਹਿੰਦੇ ਸਤਿਗੁਰੂ ਆਖੇ ਸੋ ਕਾਰ ਕਮਾਵਨ, ਉਹਨਾਂ ਦੇ ਜੀਵਨ ਦੀ ਹਰ ਕਿਰਿਆ ਸਤਿਗੁਰ ਦੇ ਹੁਕਮ ਵਿੱਚ ਹੈ, ਕਿਉਂਕਿ ਉਹਨਾਂ ਨੇ ਗੁਰੂ ਦੇ ਸਨਮੁਖ ਰਹਿਣਾ ਸਿੱਖ ਲਿਆ। ਆਖੋ ਭਾਈ, ਗੁਰੂ ਦੇ ਸਨਮੁਖ ਰਹਿਣਾ, ਗੁਰੂ ਦੀ ਸੋਚ ਦੇ ਸਨਮੁਖ ਰਹਿਣਾ, ਗੁਰੂ ਦੀ ਸੋਚ ਦੇ ਸਨਮੁਖ ਰਹਿਣਾ, ਗੁਰ ਸ਼ਬਦ ਦੇ ਸਨਮੁਖ ਰਹਿਣਾ। ਆਖੋ ਭਾਈ, ਉਹਨਾਂ ਨੇ ਗੁਰਸਿੱਖ ਨੇ ਗੁਰੂ ਦੀ ਸਿੱਖਿਆ ਨੂੰ ਕਮਾਇਆ। ਗੁਰੂ ਦੀ ਸਿੱਖਿਆ ਕੀ ਹੈ? ਗੁਰ ਵਿਚਾਰ। ਸਿੱਖੀ ਕੀ ਹੈ? ਸਿੱਖਿਆ। ਸਿੱਖਿਆ ਕੀ ਹੈ? ਗੁਰ ਵਿਚਾਰ। ਆਖੋ ਵਾਹਿਗੁਰੂ, ਸਿੱਖੀ ਕੀ ਹੈ? ਸਿੱਖਿਆ। ਸਿੱਖਿਆ ਕੀ ਹੈ? ਗੁਰ ਵਿਚਾਰ। ਇੱਕ ਬੇਨਤੀ ਹੋਰ ਕਰਦੇ ਹਾਂ, ਮਾਤਾ ਦੀ ਕੁੱਖੋਂ ਸਰੀਰਾਂ ਨੇ ਜਨਮ ਲਿਆ, ਲੇਕਿਨ ਸਰੀਰਾਂ ਦੇ ਜਨਮ ਤੋਂ ਬਾਅਦ ਜੇ ਸਰੀਰਾਂ ਵਾਲਿਆਂ ਦੇ ਜੀਵਨ ਨੇ ਗੁਰ ਸ਼ਬਦ 'ਚੋਂ ਜਨਮ ਲੈ ਲਿਆ, ਗੁਰ ਸ਼ਬਦ ਵਿੱਚ ਜਨਮ ਲੈ ਕੇ ਗੁਰ ਸ਼ਬਦ ਜੀਵੇ, ਗੁਰ ਸ਼ਬਦ ਜਿਉਂਦੇ ਹੋਏ ਗੁਰ ਸ਼ਬਦ ਨੂੰ ਕਮਾਇਆ, ਗੁਰ ਸ਼ਬਦ ਨੂੰ ਕਮਾ ਕੇ ਆਪਣੇ ਜਿਉਂਦੇ ਜੀ ਮੈਂ ਤੇ ਮੇਰੀ ਮਾਰ ਕੇ ਗੁਰ ਸ਼ਬਦ ਵਿੱਚ ਸਮਾ ਗਏ, ਉਸ ਨੂੰ ਗੁਰਸਿੱਖ ਕਹਿੰਦੇ। ਆਖੋ ਵਾਹਿਗੁਰੂ, ਜੇ ਜੀਵਨ ਨੇ ਗੁਰ ਸ਼ਬਦ 'ਚੋਂ ਜਨਮ ਹੀ ਨਹੀਂ ਲਿਆ ਤਾਂ ਗੁਰਸਿੱਖ ਕਾਹਦਾ ਹੋਇਆ? ਆਖੋ ਵਾਹਿਗੁਰੂ, ਗੁਰਸਿੱਖ ਹੈ ਹੀ ਉਹ, ਮਾਤਾ ਦੀ ਕੁੱਖੋਂ ਸਿਰਫ ਸਰੀਰ ਨੇ ਜਨਮ ਲਿਆ, ਜੀਵਨ ਨੇ ਨਹੀਂ। ਜੇ ਮਾਤਾ ਦੀ ਕੁੱਖੋਂ ਸਰੀਰ ਨੇ ਜਨਮ ਲਿਆ, ਜੇ ਗੁਰ ਸ਼ਬਦ ਦੇ ਵਿੱਚ ਜੀਵਨ ਜਨਮ ਨਹੀਂ ਲੈਂਦਾ, ਗੁਰ ਸ਼ਬਦ ਨੂੰ ਜਿਉਂਦੇ ਜੀ ਨਹੀਂ ਕਮਾਉਂਦਾ, ਗੁਰ ਸ਼ਬਦ ਨੂੰ ਕਮਾ ਕੇ ਗੁਰ ਸ਼ਬਦ ਵਿੱਚ ਨਹੀਂ ਸਮਾਉਂਦਾ, ਉਸ ਨੂੰ ਗੁਰਸਿੱਖ ਨਹੀਂ ਕਿਹਾ ਜਾ ਸਕਦਾ। ਆਖੋ ਵਾਹਿਗੁਰੂ, ਤੇ ਜਿਸ ਨੇ ਗੁਰ ਸ਼ਬਦ 'ਚੋਂ ਜਨਮ ਲੈ ਲਿਆ, ਗੁਰ ਸ਼ਬਦ ਵਿੱਚ ਜੀਵੇ, ਉਸਦੀ ਸੋਚ ਵੀ ਗੁਰ ਸ਼ਬਦ ਹੋਏਗੀ, ਉਸਦੀ ਹਰ ਜੀਵਨ ਦੀ ਕਿਰਿਆ ਗੁਰ ਸ਼ਬਦ ਹੋਏਗੀ, ਉਸਦੀ ਰਹਿਣੀ ਗੁਰ ਸ਼ਬਦ 'ਤੇ ਹੋਏਗੀ, ਉਸਦੀ ਕਹਿਣੀ ਗੁਰ ਸ਼ਬਦ 'ਤੇ ਹੋਏਗੀ, ਉਸਦੀ ਦੇਖਣੀ ਗੁਰ ਸ਼ਬਦ 'ਤੇ ਹੋਏਗੀ, ਉਸਦਾ ਵਿਹਾਰ ਗੁਰ ਸ਼ਬਦ 'ਤੇ ਟਿਕਿਆ ਹੋਏਗਾ, ਉਸਦਾ ਕਿਰਦਾਰ ਗੁਰ ਸ਼ਬਦ 'ਤੇ ਟਿਕਿਆ ਹੋਏਗਾ, ਉਸਦੇ ਵਿਚਾਰ ਗੁਰ ਸ਼ਬਦ 'ਤੇ ਹੋਣਗੇ, ਕਿਉਂਕਿ ਗੁਰ ਵਿਚਾਰ ਨੂੰ ਕਮਾ ਕੇ ਅਨੁਭਵ ਕਰਕੇ ਉਸਨੇ ਜਾਣ ਲਿਆ ਸਨਮੁਖ ਹੋਣਾ ਕੀ ਹੈ। ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 'ਤੇ ਇੱਕ ਸਵਾਲ ਕੀਤਾ ਸੀ, ਮੀਰਾਂ ਸ਼ਾਹ ਦੇ ਬੰਦੇ ਨੇ, ਮੀਰਾਂ ਸ਼ਾਹ ਨੇ ਕਿਹਾ ਸੀ ਸਤਿਗੁਰੂ ਜੀ ਦੱਸੋ ਜੀਵਨ ਕੀ ਹੈ? ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਜੀਵਨ ਦਰਿਆ ਹੈ, ਜੀਵਨ ਇੱਕ ਨਦੀ ਹੈ। ਗੁਰਸਿੱਖ ਨੇ ਜਾਣ ਲਿਆ ਜੀਵਨ ਦਰਿਆ ਹੈ, ਜੀਵਨ ਨਦੀ ਹੈ, ਅਤੇ ਗੁਰਸਿੱਖ ਨੇ ਇਹ ਜਾਣ ਲਿਆ ਇਹ ਨਦੀ ਨੀਵੀਂ ਕਿਉਂ ਚੱਲਦੀ ਹੈ? ਆਖੋ ਵਾਹਿਗੁਰੂ, ਨਿਵਾਣ ਵਾਲੀ ਕਿਉਂ ਚੱਲਦੀ ਹੈ? ਆਖੋ ਵਾਹਿਗੁਰੂ, ਜੇ ਜੀਵਨ ਦਰਿਆ ਹੈ ਤੇ ਦਰਿਆ ਨਿਵਾਣ ਵੱਲ ਕਿਉਂ ਚੱਲਦੇ ਨੇ? ਦਰਿਆਵਾਂ ਨੂੰ ਪੁੱਛ ਕੇ ਵੇਖੋ, ਤੁਹਾਨੂੰ ਇੱਕੋ ਹੀ ਜਵਾਬ ਮਿਲੇਗਾ, ਨਦੀਆਂ ਤੇ ਦਰਿਆ ਕਹਿੰਦੇ ਨੇ, ਸਾਡਾ ਜਨਮ ਸਮੁੰਦਰ 'ਚੋਂ ਹੋਇਆ, ਇਸ ਕਰਕੇ ਅਸੀਂ ਚਾਹੁੰਦੇ ਹਾਂ ਸਾਡੇ ਜੀਵਨ ਦਾ ਅੰਤ ਵੀ ਸਮੁੰਦਰ ਵਿੱਚ ਹੋਵੇ। ਆਖੋ ਵਾਹਿਗੁਰੂ, ਇਸ ਕਰਕੇ ਸਾਡਾ ਮੂੰਹ ਸਮੁੰਦਰ ਵੱਲ ਹੈ। ਜੇ ਜੀਵਨ ਦਰਿਆ ਹੈ ਤੇ ਦਰਿਆ ਦਾ ਸੁਭਾਅ ਨੀਵਾਂ ਚੱਲਣਾ, ਇਸ ਕਰਕੇ ਕਿਉਂਕਿ ਉਸਦਾ ਮੁੱਖ ਸਮੁੰਦਰ ਵੱਲ ਹੈ। ਗੁਰਸਿੱਖ ਨੇ ਜਾਣ ਲਿਆ, ਗੁਰਸਿੱਖ ਦੇ ਜੀਵਨ ਦਾ ਜਨਮ ਗੁਰੂ ਦੀ ਸੋਚ ਵਿੱਚ ਹੋਇਆ ਹੈ, ਗੁਰੂ ਦੇ ਸ਼ਬਦ ਵਿੱਚ ਹੋਇਆ ਹੈ, ਅਤੇ ਇਸ ਕਰਕੇ ਸ਼ਬਦ ਦੇ ਸਨਮੁੱਖ ਗੁਰਸਿੱਖ ਹੁੰਦਾ ਕਿ ਉਸਦੇ ਜੀਵਨ ਦਾ ਅੰਤ ਵੀ ਗੁਰੂ ਦੀ ਸੋਚ ਵਿੱਚ ਹੋਵੇ, ਉਸਦੇ ਜੀਵਨ ਦਾ ਅੰਤ ਵੀ ਗੁਰ ਸ਼ਬਦ ਵਿੱਚ ਹੋਵੇ। ਆਖੋ ਵਾਹਿਗੁਰੂ, ਜੇ ਜੀਵਨ ਦਾ ਅੰਤ ਗੁਰ ਸ਼ਬਦ ਵਿੱਚ ਨਾ ਹੋਇਆ, ਫਿਰ ਤਾਂ ਕੀੜੇ ਮਕੌੜੇ ਹਾਥੀ ਘੋੜੇ ਬਣਾਂਗੇ ਹੀ ਬਣਾਂਗੇ। ਆਖੋ ਵਾਹਿਗੁਰੂ, ਕੋਈ ਨਹੀਂ ਰੋਕ ਸਕਦਾ। ਆਖੋ ਵਾਹਿਗੁਰੂ, ਦੋ ਚਾਰ ਦਿਨਾਂ 'ਚ ਆਪਾਂ ਇਸ ਨੂੰ ਗੁਰਬਾਣੀ ਦੇ ਨਾਲ ਵਿਚਾਰ ਲਾਂਗੇ। ਆਖੋ ਵਾਹਿਗੁਰੂ, ਅੱਜ ਮੈਂ ਵਿਸ਼ੇ 'ਚ ਬਾਹਰ ਨਹੀਂ ਜਾਣਾ ਚਾਹੁੰਦਾ, ਇਹ ਸੱਚਾਈ ਹੈ। ਜੇ ਸੱਚਮੁੱਚ ਗੁਰ ਸ਼ਬਦ ਵਿੱਚ ਤਾਂ ਅੰਤ ਨਹੀਂ ਨਾ ਹੋਇਆ, ਅਸੀਂ ਤਾਂ ਫਿਰ ਭਟਕ ਜਾਵਾਂਗੇ, ਬੜਾ ਲੰਬਾ ਗੇੜਾ ਪੈ ਜਾਏਗਾ। ਇੱਕ ਬੇਨਤੀ ਕਰਾਂ, ਕਿਉਂ ਤੁਹਾਡਾ ਮੇਰਾ ਸਾਰਿਆਂ ਦਾ ਆਉਣਾ ਗੁਰਸ਼ਬਦ 'ਚੋਂ ਹੋਇਆ, ਤੁਹਾਡਾ ਮੇਰਾ ਸਾਰੀ ਸ੍ਰਿਸ਼ਟੀ ਦਾ ਜਨਮ ਹੀ ਗੁਰਸ਼ਬਦ 'ਚੋਂ ਹੋਇਆ। ਉਤਪਤ ਪਰਲੋ ਸ਼ਬਦ ਹੋਵੇ, ਹਕੋ ਵਾਹਿਗੁਰੂ, ਸ਼ਬਦ ਹੀ ਫਿਰ ਉਪਤ ਹੋਵੇ। ਜੇ ਸਾਰੀ ਸ੍ਰਿਸ਼ਟੀ ਨੇ ਜਨਮ ਸ਼ਬਦ ਤੋਂ ਲਿਆ, ਜੇ ਮੁੜ ਕੇ ਪਾਰ ਬ੍ਰਹਮ ਵਿੱਚ ਸਮਾਉਣਾ ਸ੍ਰਿਸ਼ਟੀ ਨੇ, ਤਾਂ ਉਸ ਨੂੰ ਸ਼ਬਦ ਨੂੰ ਕਮਾ ਕੇ ਹੀ ਉਸੇ ਗੇਟ 'ਚੋਂ ਲੰਘਣਾ ਪਏਗਾ। ਆਖੋ ਵਾਹਿਗੁਰੂ, ਜਿਸ ਗੇਟ 'ਚੋਂ ਜਨਮ ਹੋਇਆ ਉਸੇ ਗੇਟ 'ਚੋਂ ਜਾਣਾ ਪਏਗਾ। ਜੇ ਸ਼ਬਦ 'ਚੋਂ ਜਨਮੀ ਹੋਈ ਸ੍ਰਿਸ਼ਟੀ, ਸ਼ਬਦ 'ਚੋਂ ਜਨਮੇ ਹੋਏ ਜੀਵ, ਜੇ ਸ਼ਬਦ ਨੂੰ ਨਹੀਂ ਕਮਾਉਂਦੇ ਤਾਂ ਗੇਟ ਬੰਦ ਹੋਏਗਾ। ਆਖੋ ਵਾਹਿਗੁਰੂ, ਅਤੇ ਜੇ ਸ਼ਬਦ ਨੂੰ ਕਮਾ ਗਏ, ਫਿਰ ਮਾਣ ਨਾਲ ਤੁਸੀਂ ਵੀ ਬੋਲਣਾ, ਇਹ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ, ਤੁਸੀਂ ਬੋਲੋ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੋੜ ਜਨਮ ਨਾ। ਕੈਸਾ ਫਾਰਮੂਲਾ ਹੈ, ਆਖੋ ਵਾਹਿਗੁਰੂ। ਲੋਕ ਗਤੀ ਕਰਾਉਂਦੇ ਨੇ, ਆਖੋ ਵਾਹਿਗੁਰੂ, ਹੈ ਕੋਈ ਲੋੜ ਗਤੀ ਕਰਾਉਣ ਦੀ? ਤੁਸੀਂ ਜਿਉਂਦੇ ਜੀਉ ਹੀ ਮਾਣ ਨਾਲ ਜਾਓ, ਮੈਂ ਜਨਮ ਮਰਨ ਦੇ ਗੇੜ 'ਚ ਨਹੀਂ ਆਵਾਂਗਾ। ਆਖੋ ਵਾਹਿਗੁਰੂ, ਮਰਨ ਤੋਂ ਬਾਅਦ ਕੀ ਗੱਲਾਂ ਕਰਨੀਆਂ ਨੇ? ਮਰਨ ਤੋਂ ਬਾਅਦ ਕੀ ਪਤਾ ਕੀ ਹੋਇਆ ਕਿ ਨਹੀਂ? ਤੁਸੀਂ ਜਿਉਂਦੇ ਜੀ ਮਾਣ ਨਾਲ ਜਾਓ, ਆਪਣਾ ਮਰਨਾ ਆਪ ਸਵਾਰ ਕੇ ਜਾਓ। ਆਖੋ ਵਾਹਿਗੁਰੂ, ਦੂਜੇ 'ਤੇ ਕਿਉਂ ਡਿਪੈਂਡ ਕਰਦੇ ਹੋ? ਮੇਰੇ ਮਰਨ ਤੋਂ ਬਾਅਦ ਇਹ ਮੇਰਾ ਮਰਨਾ ਸਵਾਰਨਗੇ, ਆਪਣੇ ਜਿਉਂਦੇ ਜੀ ਆਪਣਾ ਮਰਨਾ ਆਪ ਸਵਾਰ ਕੇ ਦਿਓ। ਫਾਰਮੂਲਾ ਕੀ ਹੈ? ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਹੈ। ਗੁਰ ਫਰਮਾਏ ਗੁਰਸਿੱਖ ਕਰਨਾ। ਜਦੋਂ ਅਸੀਂ ਇਹ ਸਾਖੀ ਸੁਣਦੇ ਹਾਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਹਿਣਾ ਗੁਰਮੁਖ ਪਾਈ ਲੈਣੇ ਆ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਜਦੋਂ ਧੰਨ ਗੁਰੂ ਅਮਰਦਾਸ ਜੀ ਨੂੰ ਬੁਲਾਉਣਾ ਅਤੇ ਕਹਿਣਾ ਗੁਰਮੁਖੋ, ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਦਾਤ ਪ੍ਰਾਪਤ ਕਰਨ ਲਈ ਭਾਂਡਾ ਗੁਰਮੁਖ ਦਾ ਹੀ ਹੈ। ਆਖੋ ਵਾਹਿਗੁਰੂ, ਦਾਤ ਮਿਲਦੀ ਹੈ ਗੁਰਮੁਖ ਦੇ ਭਾਂਡੇ ਵਿੱਚ। 84 ਲੱਖ ਜੂਨ 'ਚੋਂ ਮਨੁੱਖ ਵੀ ਜੂਨ ਹੈ। ਆਖੋ ਵਾਹਿਗੁਰੂ, ਇਹ ਕੋਈ 84 ਲੱਖ ਜੂਨ ਤੋਂ ਅਲਹਿਦਾ ਜੂਨ ਨਹੀਂ, ਲੇਕਿਨ ਇਸ ਜਾਮੇ ਵਿੱਚ ਜੇ ਜਾਮਾ ਦੁਰਲਭ ਹੈ ਤਾਂ ਸਿਰਫ ਗੁਰਮੁਖ ਦਾ। ਆਖੋ ਵਾਹਿਗੁਰੂ, ਮਨੁੱਖ ਦਾ ਨਹੀਂ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਆਖੋ ਵਾਹਿਗੁਰੂ, ਲੇਕਿਨ ਗੁਰਮੁਖ ਦਾ ਭਾਂਡਾ ਕਿਵੇਂ ਬਣਦਾ ਹੈ? ਆਖੋ ਵਾਹਿਗੁਰੂ, ਜਿਸ ਭਾਂਡੇ ਵਿੱਚ ਦਾਤ ਪੈਂਦੀ ਹੈ, ਗੁਰਸਿੱਖੀ ਦੀ ਦਾਤ ਪੈਂਦੀ ਹੈ। ਆਖੋ ਵਾਹਿਗੁਰੂ, ਗੁਰਮੁਖ ਦਾ ਭਾਵ ਗੁਰੂ ਦੇ ਸਨਮੁਖ ਹੋਣ ਤੋਂ ਹੈ। ਆਖੋ ਵਾਹਿਗੁਰੂ, ਇੱਕ ਬੇਨਤੀ ਕਰਾਂ, ਮਾਤਾ ਦੀ ਕੁੱਖੋਂ ਸਰੀਰ ਜਨਮ ਲੈਂਦਾ ਹੈ ਅਤੇ ਸਾਧ ਸੰਗਤ ਦੀ ਕੁੱਖੋਂ ਗੁਰਮੁਖ ਜਨਮ ਲੈਂਦਾ ਹੈ। ਆਖੋ ਵਾਹਿਗੁਰੂ, ਇਸ ਨੂੰ ਫੇਰ ਦੁਹਰਾ ਦਿਆਂ, ਮਾਤਾ ਦੀ ਕੁੱਖੋਂ ਸਰੀਰ ਜਨਮ ਲੈਂਦਾ ਹੈ, ਲੇਕਿਨ ਸਰੀਰ ਦੇ ਜਨਮ ਤੋਂ ਬਾਅਦ ਜੇ ਜੀਵਨ ਨੇ ਸਾਧ ਸੰਗਤ ਦੀ ਕੁੱਖੋਂ ਜਨਮ ਲੈ ਲਿਆ ਤਾਂ ਗੁਰਮੁਖ ਹੈ। ਆਖੋ ਵਾਹਿਗੁਰੂ, ਗੁਰਮੁਖ ਸਾਧ ਸੰਗਤ ਜਾਣ ਹੋਈ, ਭਾਈ ਗੁਰਦਾਸ ਕਹਿੰਦੇ ਨੇ। ਆਖੋ ਵਾਹਿਗੁਰੂ, ਗੁਰਮੁਖ ਸਾਧ ਸੰਗਤ ਜਾਣ ਹੋਈ, ਇਹ ਜ਼ਰੂਰੀ ਕਿਉਂ ਹੈ? ਸ਼ੇਰਨੀ ਦਾ ਦੁੱਧ ਜੋ ਹੈ ਨਾ, ਇਹ ਪਿੱਤਲ ਦੇ ਭਾਂਡੇ 'ਚ ਨਹੀਂ ਟਿਕਦਾ, ਛੇਕ ਕਰ ਦਿੰਦਾ। ਮਿੱਟੀ ਦੇ ਭਾਂਡੇ 'ਚ ਵੀ ਛੇਕ ਕਰ ਦਿੰਦਾ, ਚਾਂਦੀ ਦੇ ਭਾਂਡੇ 'ਚ ਵੀ ਛੇਕ ਕਰ ਦਿੰਦਾ, ਤਾਂਬੇ ਦੇ ਭਾਂਡੇ 'ਚ ਵੀ ਛੇ ਕਰ ਦਿੰਦਾ। ਜੇ ਸ਼ੇਰਨੀ ਦਾ ਦੁੱਧ ਟਿਕਦਾ ਤਾਂ ਸਿਰਫ ਸੋਨੇ ਦੇ ਭਾਂਡੇ ਵਿੱਚ। ਆਖੋ ਵਾਹਿਗੁਰੂ, ਮੈਂ ਗੁਰੂ ਦੀ ਹਜ਼ੂਰੀ ਵਿੱਚ ਆਪਣੀ ਅੱਖੀ ਵੀ ਵੇਖਿਆ। ਇੱਕ ਦਵਾਈ ਬਣਾਉਣੀ ਸੀ, ਅਸਾਮ ਵਿੱਚੋਂ ਜੋ ਕਿਸੇ ਸ਼ੇਰਨੀ ਦਾ ਦੁੱਧ ਮੰਗਾਉਣਾ ਪਿਆ, ਇੱਕ ਛੋਟੀ ਡੱਬੀ ਵਿੱਚ ਜਿੰਨੀ ਦੇਰ ਤੱਕ ਸੋਨੇ ਦਾ ਪਾਣੀ ਨਹੀਂ ਫੇਰਿਆ, ਦੁੱਧ ਨਹੀਂ ਟਿਕਿਆ, ਅਤੇ 6 ਮਹੀਨੇ ਦੁੱਧ ਖਰਾਬ ਵੀ ਨਹੀਂ ਹੋਇਆ। ਆਖੋ ਵਾਹਿਗੁਰੂ, ਜੈਸਾ ਦੁੱਧ ਹੈ ਨਾ ਤੈਸਾ ਭਾਂਡਾ ਚਾਹੀਦਾ। ਆਖੋ ਵਾਹਿਗੁਰੂ, ਜੇ ਸ਼ੇਰਨੀ ਦਾ ਦੁੱਧ ਕੀਮਤੀ ਹੈ ਤਾਂ ਭਾਂਡਾ ਵੀ ਉੱਤੇ ਮੁਤਾਬਕ ਹੈ। ਜੈਸਾ ਦੁੱਧ ਹੈ ਤੈਸਾ ਭਾਂਡਾ ਚਾਹੀਦਾ ਹੈ ਨਾ, ਜੈਸੀ ਗੁਰਸਿੱਖੀ ਦੀ ਦਾਤ ਹੈ ਨਾ ਤੈਸਾ ਹੀ ਭਾਂਡਾ ਚਾਹੀਦਾ। ਆਖੋ ਵਾਹਿਗੁਰੂ, ਜੈਸਾ ਨਾਮ ਰੂਪੀ ਦੁੱਧ ਹੈ ਨਾ ਤੈਸਾ ਹੀ ਭਾਂਡਾ ਚਾਹੀਦਾ। ਆਖੋ ਵਾਹਿਗੁਰੂ, ਜਿਤਨਾ ਕੀਮਤੀ ਹੈ ਗੁਰਸਿੱਖੀ ਦੀ ਦਾਤ, ਅਮੁੱਲ ਹੈ ਨਾ, ਅਤੇ ਭਾਂਡਾ ਵੀ ਇਸ ਤਰ੍ਹਾਂ ਹੀ ਚਾਹੀਦਾ, ਆਖੋ ਵਾਹਿਗੁਰੂ। ਜੇ ਨਾਮ ਦੀ ਦੁੱਧ ਦੀ ਅਮੁੱਲ ਦਾਤਾ ਅਤੇ ਭਾਂਡਾ ਉਸਦੇ ਮੁਤਾਬਕ ਚਾਹੀਦਾ, ਆਖੋ ਵਾਹਿਗੁਰੂ। ਅਤੇ ਜੇ ਅਗਰ ਗੁਰਮੁਖ ਭਾਂਡਾ ਤਾਂ ਗੁਰਮੁਖ ਦਾ ਸੁੱਖ ਫਲ ਕੀ ਹੈ? ਗੁਰਮੁਖ ਸੁੱਖ ਫਲ ਖਾਵਣਾ, ਗੁਰਮੁਖ ਦਾ ਸੁੱਖ ਫਲ ਗੁਰਮੁਖ ਹੋਣਾ ਹੀ ਸੁੱਖ ਫਲ ਹੈ, ਆਖੋ ਵਾਹਿਗੁਰੂ। ਫਿਰ ਕਹਿ ਦਿਆਂ ਗੁਰਸਿੱਖੋ, ਤੁਹਾਡੇ ਕੋਲ ਕੋਈ ਪੁੱਛੇ ਤੁਹਾਡਾ ਸੁੱਖ ਫਲ ਕੀ ਹੈ, ਤੁਸੀਂ ਇੱਕੋ ਗੱਲ ਕਹਿਣਾ, ਗੁਰਸਿੱਖ ਹੋਣਾ ਹੀ ਸੁੱਖ ਫਲ ਹੈ, ਆਖੋ ਵਾਹਿਗੁਰੂ। ਜੇ ਗੁਰਸਿੱਖ ਨਹੀਂ ਹੋਇਆ ਤਾਂ ਝੂਠੇ ਫਲਾਂ ਨਾਲ ਜੁੜਿਆ ਹੋਇਆ, ਆਖੋ ਵਾਹਿਗੁਰੂ। ਉਹ ਤਾਂ ਬਿਨਸ ਜਾਣਗੇ, ਖਤਮ ਹੋ ਜਾਣਗੇ। ਝੂਠਾ ਮੰਗਣ ਜੇ ਕੋਈ ਮੰਗ ਹੈ, ਤਿਸਕੋ ਮਰਤੇ ਕੜੀ ਨਾ ਲਾਗੇ। ਜੇ ਅਗਰ ਗੁਰਸਿੱਖ ਹੈ ਤਾਂ ਗੁਰਸਿੱਖ ਦਾ ਸੁੱਖ ਫਲ ਗੁਰਸਿੱਖ ਹੋਣਾ, ਜੇ ਗੁਰਮੁਖ ਹੈ ਤਾਂ ਗੁਰਮੁਖ ਦਾ ਸੁੱਖ ਫਲ ਗੁਰਮੁਖ ਹੋਣਾ, ਉਹ ਜੇ ਸੱਚੇ ਸਾਹਿਬ ਦਾ ਸੇਵਕ ਹੈ ਤਾਂ ਸੇਵਕ ਦਾ ਸੁੱਖ ਫਲ ਸੇਵਕ ਹੋਣਾ ਹੀ ਹੈ, ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਜੇ ਗੁਰਮੁਖ ਦਾ ਸੁੱਖ ਫਲ ਜੇ ਗੁਰਮੁਖ ਹੋਣਾ ਤੇ ਗੁਰਮੁਖ ਦੇ ਭਾਂਡੇ 'ਚ ਕੀ ਪੈਂਦਾ ਪਤਾ ਕੀ ਪੈਂਦਾ? ਐਸੀ ਵਸਤੂ, ਮੈਂ ਮਰ ਜਾਵਾਂ ਮਰ ਜਾਵਾਂ, ਮੇਰਾ ਸਰੀਰ ਮਰ ਜਾਏਗਾ ਮਰ ਜਾਏਗਾ, ਲੇਕਿਨ ਇੱਕ ਐਸਾ ਸੁੱਖ ਹੈ ਜਿਹੜਾ ਮੇਰੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ, ਆਖੋ ਵਾਹਿਗੁਰੂ। ਬਾਕੀ ਜਿੰਨੇ ਸੁੱਖ ਨੇ ਨਾ, ਜਿਹਨਾਂ ਨੂੰ ਅਸੀਂ ਸੁੱਖ ਕਹਿ ਰਹੇ ਹਾਂ, ਤਾਂ ਜਿਉਂਦੇ ਹੀ ਮਰ ਜਾਂਦੇ ਨੇ। ਸੁੱਖ ਮੰਗਤ ਦੁੱਖ ਆਗੈ ਆਵੈ, ਸੋ ਸੁਖ ਹਮੋ ਨਾ ਮੰਗਿਆ ਭਾਵੈ, ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ, ਸੋ ਸੁਖ ਹਮੋ ਸਾਜ ਕਰ ਜਾਂਦਾ। ਇਹ ਸਾਰੇ ਸੁੱਖ ਖਤਮ ਹੋਣ ਵਾਲੇ ਨੇ, ਲੇਕਿਨ ਇੱਕ ਸੁੱਖ ਓਨਲੀ ਵਨ, ਉਹ ਨਹੀਂ ਮਰਦਾ, ਮੇਰੇ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ, ਆਖੋ ਵਾਹਿਗੁਰੂ। ਉਹ ਸੁੱਖ ਕਿਹੜਾ? ਸੁੱਖ ਅੰਮ੍ਰਿਤ ਪ੍ਰਭ ਨਾਮ, ਆਖੋ ਵਾਹਿਗੁਰੂ। ਸਾਰੇ ਬੋਲੋ ਸੁੱਖ ਅੰਮ੍ਰਿਤ ਪ੍ਰਭ ਨਾਮ, ਉਹ ਗੁਰਮੁਖ ਦੇ ਭਾਂਡੇ 'ਚ ਟਿਕਦਾ। ਜਿਸ ਨੂੰ ਇਹ ਸੁੱਖ ਮਿਲਿਆ ਉਸਦੀ ਨਿਸ਼ਾਨੀ ਕੀ ਹੈ? ਦੁੱਖ ਸੁੱਖ ਸਮ ਕਰ ਔਚਰ ਚਰਣਾ, ਆਖੋ ਵਾਹਿਗੁਰੂ। ਨਾ ਚਰੇ ਜਾਣ ਵਾਲੇ ਨੂੰ ਚਰ ਲੈਂਦਾ, ਆਖੋ ਵਾਹਿਗੁਰੂ। ਤੇ ਆਸਰਾ ਕਿਹੜਾ ਲੈਂਦਾ? ਅੰਮ੍ਰਿਤ ਬਾਣੀ ਨੇਹ ਜਰ ਜਰਣਾ, ਆਖੋ ਵਾਹਿਗੁਰੂ। ਸਾਰੇ ਬੋਲੋ ਭਾਈ। ਜਦੋਂ ਮੈਂ ਇਸ ਵਿਚਾਰ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂ ਤਾਂ ਇੱਕ ਸਾਹਮਣੇ ਵਿਚਾਰ ਹੋਰ ਜਨਮ ਲੈ ਲੈਂਦੀ ਹੈ, ਆਖੋ ਵਾਹਿਗੁਰੂ। ਉਸ ਤੋਂ ਬਿਨਾਂ ਮੇਰੀ ਵਿਚਾਰ ਅਧੂਰੀ ਜਾਪਦੀ ਹੈ, ਆਖੋ ਵਾਹਿਗੁਰੂ। ਇਸ ਦਾ ਭਾਵ ਇਹ ਹੈ ਕਿ ਗੁਰਸਿੱਖ ਗੁਰੂ ਦੀ ਸਿੱਖਿਆ ਨੂੰ ਕਮਾਉਂਦਾ, ਆਖੋ ਵਾਹਿਗੁਰੂ। ਗੁਰ ਫਰਮਾਏ ਗੁਰਸਿੱਖ ਕਰਨ, ਅਤੇ ਜਿਹੜੀ ਕਮਾਈ ਹੈ ਨਾ ਉਹ ਮਨ ਕਰਕੇ ਹੋ ਸਕਦੀ ਹੈ, ਆਖੋ ਵਾਹਿਗੁਰੂ। ਜੇ ਮਨ ਕਰਕੇ ਤੁਸੀਂ ਇੱਥੇ ਮੱਥਾ ਨਹੀਂ ਨਾ ਟੇਕਿਆ ਤਾਂ ਇਸ ਦਾ ਭਾਵ ਹੈ ਸਿਰ ਤੁਹਾਡਾ ਜ਼ਰੂਰ ਚੁੱਕਿਆ, ਮਨ ਹੋਰ ਕਿਤੇ ਚੁੱਕਿਆ ਹੋਇਆ, ਆਖੋ ਵਾਹਿਗੁਰੂ। ਇਹਦਾ ਮਤਲਬ ਡਬਲ ਕੰਮ ਹੋ ਗਿਆ, ਆਖੋ ਵਾਹਿਗੁਰੂ। ਜੇ ਪਾਠ ਤੁਸੀਂ ਮਨ ਕਰਕੇ ਨਹੀਂ ਨਾ ਕੀਤਾ ਅਤੇ ਪਾਠ ਤੁਹਾਡੀ ਰਸਨਾ ਕਰ ਰਹੀ ਹੈ, ਮਨ ਕਿਧਰ ਹੋਰ ਖੜ੍ਹਾ, ਆਖੋ ਵਾਹਿਗੁਰੂ। ਜੇ ਤੁਸੀਂ ਮਨ ਕਰਕੇ ਇੱਥੇ ਨਹੀਂ ਨਾ ਬੈਠੇ, ਸਰੀਰ ਕਰਕੇ ਬੈਠੇ ਹੋ ਤਾਂ ਮਨ ਗੈਰ ਹਾਜ਼ਰ ਹੈ, ਫਿਰ ਗੱਲ ਨਹੀਂ ਬਣੇਗੀ। ਕਹਿੰਦੇ ਤੁਧ ਨੂੰ ਨਿਮਣ ਮੰਨਣ ਤੇਰਾ ਨਾਂ, ਆਖੋ। ਮੱਥਾ ਟੇਕਣਾ ਕੀ ਹੈ? ਮੱਥਾ ਟੇਕਣਾ ਸਿਰਫ ਸਿਰ ਝੁਕਾਉਣਾ ਹੀ ਨਹੀਂ, ਨਾਲ ਮਨ ਵੀ ਝੁਕਣਾ ਚਾਹੀਦਾ, ਆਖੋ ਵਾਹਿਗੁਰੂ। ਨਹੀਂ ਤਾਂ ਬਾਬਾ ਮੇਰਾ ਕਹਿ ਦੇਗਾ ਅਪਰਾਧੀ ਦੂਣਾ ਨੇ ਮੈਂ, ਆਖੋ ਵਾਹਿਗੁਰੂ। ਤੇਰੇ ਨਾਲ ਜ਼ਿਆਦਾ ਨਹੀਂ ਹੁੰਦਾ, ਜੋ ਹੰਤਾ ਮਿਰਗਾਏ ਸੀਸ ਨਵਾਈਏ ਕਿਹਾ ਸੀ ਹੈ, ਜੇ ਰਜੇ ਖੁਸੂਦੇ ਜਾਏ ਅਪਰਾਧੀ ਦੂਣਾ ਚੁੱਕਦਾ। ਪਰ ਮਨ ਚੁੱਕ ਗਿਆ ਨਾ, ਆ ਸੱਜਣ ਠੱਗਦਾ ਮਨ ਚੁੱਕ ਗਿਆ ਨਾ, ਮੁੜ ਕੇ ਠੱਗੀ ਨਹੀਂ ਕੀਤੀ, ਆਖੋ ਵਾਹਿਗੁਰੂ। ਚੁੱਕ ਗਿਆ ਭੂਮੀਏ ਚੋਰ ਦਾ ਮਨ ਚੁੱਕ ਗਿਆ ਨਾ, ਮੁੜ ਕੇ ਚੋਰੀ ਨਹੀਂ ਕੀਤੀ, ਆਖੋ ਵਾਹਿਗੁਰੂ। ਕਿਉਂਕਿ ਮਨ ਚੁੱਕ ਗਿਆ, ਆਖੋ ਵਾਹਿਗੁਰੂ। ਇਹਦਾ ਮਤਲਬ ਇਹ ਹੋ ਗਿਆ, ਜੇ ਮਨ ਕਰਕੇ ਹੈ ਤਾਂ ਮੇਰੇ ਖਿਆਲ ਇਸੇ ਕਰਕੇ ਗੁਰਸਿੱਖ ਅਰਦਾਸ ਕਰਦਾ, ਹਰ ਗੁਰਦੁਆਰੇ ਅਰਦਾਸ ਹੁੰਦੀ ਹੈ, ਤੁਸੀਂ ਵੀ ਸੁਣੀ ਹੈ, ਮੈਂ ਵੀ ਸੁਣੀ ਹੈ, ਸੱਚੇ ਪਾਤਸ਼ਾਹ ਗੁਰਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਬੋਲਦੇ ਹੋ ਨਾ। ਇਹਦਾ ਮਤਲਬ ਮਨ ਨੀਵਾਂ ਹੋਣਾ ਚਾਹੀਦਾ, ਕਿਸ ਦੇ ਅੱਗੇ? ਉੱਚੀ ਮਤ ਦੇ ਅੱਗੇ। ਉੱਚੀ ਮਤ ਕਿਸ ਦੀ ਹੈ? ਜਿਸ ਦਾ ਰਾਖਾ ਵਾਹਿਗੁਰੂ, ਗੁਰਮਤ। ਇਸ ਦਾ ਭਾਵ ਇਹ, ਹਰ ਗੁਰਸਿੱਖ ਦਾ ਮਨ ਨੀਵਾਂ ਹੋਣਾ ਚਾਹੀਦਾ ਗੁਰਮਤ ਦੇ ਅੱਗੇ, ਆਖੋ ਵਾਹਿਗੁਰੂ। ਮਨ ਮਤ ਦੇ ਅੱਗੇ ਨਹੀਂ, ਗੁਰਮਤ ਦੇ ਅੱਗੇ। ਤੁਹਾਡੇ ਘਰਾਂ ਵਿੱਚ ਹੋਣੀ ਚਾਹੀਦੀ ਹੈ ਗੁਰਮਤ, ਤੁਹਾਡੇ ਘਰਾਂ ਸਭ ਕੁਛ ਹੋਵੇ। ਜੇ ਪਰਿਵਾਰਾਂ ਦੇ ਜੀਆਂ 'ਚ ਗੁਰਮਤ ਨਹੀਂ ਤੇ ਸਾਡੇ ਘਰ 'ਚ ਕੁਛ ਵੀ ਨਹੀਂ। ਆਖੋ ਵਾਹਿਗੁਰੂ, ਮਨ ਨੀਵਾਂ ਹੋਣਾ ਚਾਹੀਦਾ ਗੁਰਮਤ ਦੇ ਅੱਗੇ। ਉੱਚੀ ਮਤ ਕਿਹੜੀ ਹੈ ਗੁਰੂ ਦੀ? ਗੁਰੂ ਦੀ ਮਤ ਤੋਂ ਉੱਚੀ ਕੋਈ ਹੋਰ ਮਤ ਹੈ ਹੀ ਨਹੀਂ। ਉੱਤਮ ਮਤ ਹੈ ਮੇਰੇ ਗੁਰੂ ਦੀ। ਮੇਰੇ ਗੁਰੂ ਦੀ ਮਤ ਤੋਂ ਬਿਨਾਂ ਹੋਰ ਕੋਈ ਉੱਤਮ ਮਤ ਹੈ ਹੀ ਨਹੀਂ। ਤੇ ਇਸ ਕਰਕੇ ਫਿਰ ਮੈਨੂੰ ਤਾਂ ਇਉਂ ਸਮਝ ਆਈ, ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਕੁਮਤ, ਦੂਸਰਾ ਸ਼ਬਦ ਅਸੀਂ ਵਰਤਦੇ ਹਾਂ ਸੁਮਤ। ਆਖੋ ਵਾਹਿਗੁਰੂ, ਚੰਗੇ ਪਾਸੇ ਜਿਹੜੀ ਜਾਵੇ ਉਹ ਸੁਮਤ, ਜਿਹੜੀ ਮਾੜੇ ਪਾਸੇ ਜਾਵੇ ਉਹ ਕੁਮਤ। ਠੀਕ ਹੈ, ਆਖੋ ਵਾਹਿਗੁਰੂ। ਜਿਵੇਂ ਆ ਘੜੀ ਚੱਲਦੀ ਹੈ, ਘੜੀ ਵਿੱਚ ਇੱਕ ਪੈਂਡੂਲਮ ਹੁੰਦਾ ਹੈ। ਜੇ ਮਨ ਸਰੀਰਾਂ ਵੱਲ ਚਲਾ ਗਿਆ ਨਾ ਤਾਂ ਮੈਲਾ ਹੋ ਜਾਏਗਾ, ਜੇ ਮਨ ਆਤਮਾ ਵੱਲ ਚਲਾ ਗਿਆ ਤਾਂ ਨਿਰਮਲ ਹੋ ਜਾਏਗਾ। ਆਖੋ ਵਾਹਿਗੁਰੂ। ਫਿਰ ਕਹਿ ਦਿਆਂ, ਮਨ ਜੇ ਸਰੀਰ ਵੱਲ ਗਿਆ, ਸਰੀਰਾਂ ਵੱਲ ਗਿਆ, ਮੈਲਾ ਰਹੇਗਾ। ਜਿੰਨੀ ਦੇਰ ਤੱਕ ਮਨ ਸਰੀਰਾਂ ਨਾਲ ਜੁੜਿਆ, ਸਰੀਰਾਂ ਨਾਲ ਜੁੜਿਆ, ਸਰੀਰਾਂ ਵੱਲ ਝੁਕਾਓ ਹੈ, ਮਨ ਮੈਲਾ ਹੋਏਗਾ। ਲੇਕਿਨ ਜੇ ਇਹ ਮਨ ਆਤਮਾ ਵੱਲ ਚਲਾ ਗਿਆ ਤਾਂ ਮਨ ਨਿਰਮਲ ਹੋਏਗਾ, ਕਿਉਂਕਿ ਆਤਮਾ ਦੀ ਮੰਗ ਹੈ ਪਰਮਾਤਮਾ, ਆਤਮਾ ਦੀ ਸੁੱਖ ਹੈ ਪਰਮਾਤਮਾ, ਆਤਮਾ ਦੀ ਭੁੱਖ ਹੈ ਓਨਲੀ ਪਰਮਾਤਮਾ। ਆਤਮਾ ਪਰਮਾਤਮਾ ਤੋਂ ਬਿਨਾਂ ਕੁਛ ਮੰਗਦੀ ਹੀ ਨਹੀਂ। ਇਸ ਕਰਕੇ ਜੇ ਅਗਰ ਮਨ ਆਤਮਾ ਵੱਲ ਚਲਾ ਜਾਂਦਾ ਹੈ ਉਹ ਨਿਰਮਲ ਹੈ। ਮੈਂ ਤਾਂ ਸਮਝਦਾ ਮਹਾਤਮਾ ਸ਼ਬਦ ਹੀ ਉਸ ਨੂੰ ਕਹਿੰਦੇ ਨੇ ਮਹਾਤਮਾ, ਜਿਸ ਦਾ ਮਨ ਆਤਮਾ ਵੱਲ ਹੈ। ਆਖੋ ਵਾਹਿਗੁਰੂ, ਮਹਾਤਮਾ ਹੈ ਹੀ ਉਹ। ਜਿਸ ਦਾ ਮਨ ਆਤਮਾ ਵੱਲ ਨਹੀਂ ਗਿਆ, ਸਰੀਰਾਂ ਵੱਲ ਹੈ, ਉਹ ਮਹਾਤਮਾ ਕਿਵੇਂ ਹੋਇਆ? ਮਹਾਤਮਾ ਇੱਕ ਚੋਲੇ ਦਾ ਨਾਮ ਨਹੀਂ ਹੈ। ਆਖੋ ਵਾਹਿਗੁਰੂ, ਮਹਾਤਮਾ ਇੱਕ ਅਵਸਥਾ ਦਾ ਨਾਮ ਹੈ। ਜੇ ਮਨ ਉਸਦਾ ਆਤਮਾ ਵੱਲ ਹੈ ਤੇ ਸ਼ਾਇਦ ਇਸੇ ਕਰਕੇ ਖਾਲਸੇ ਨੂੰ ਮੇਰੇ ਸਾਹਿਬ ਨੇ ਕਿਹਾ, ਮੈਂ ਕਿਸ ਨੂੰ ਖਾਲਸਾ ਮੰਨਦਾ, ਆਤਮ ਰਸ ਜਿਹੇ ਜਾ ਨਹੀਂ, ਸਰੀਰ ਦਾ ਰਸ ਨਹੀਂ, ਮਨ ਦਾ ਰਸ ਨਹੀਂ। ਆਖੋ ਵਾਹਿਗੁਰੂ, ਓਨਲੀ ਆਤਮਾ ਦਾ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ। ਆਖੋ ਵਾਹਿਗੁਰੂ। ਇਸ ਦਾ ਭਾਵ ਇਹ ਹੋ ਗਿਆ, ਜੇ ਮਤ ਵਾਲਾ ਮਨੁੱਖ ਮਤ ਤੋਂ ਕੰਮ ਨਹੀਂ ਲੈਂਦਾ, ਜੇ ਮਤ ਵਾਲਾ ਮਨੁੱਖ ਮਤ ਤੋਂ ਕੰਮ ਨਹੀਂ ਲੈਂਦਾ ਤੇ ਪਸ਼ੂ ਹੈ, ਜੇ ਮਤ ਤੋਂ ਭੈੜੇ ਕੰਮ ਲੈਂਦਾ ਹੈ ਤੇ ਪਸ਼ੂਆਂ ਤੋਂ ਵਿਗਰਿਆ ਹੋਇਆ। ਆਖੋ ਵਾਹਿਗੁਰੂ। ਫਿਰ ਮੈਂ ਸ਼ਬਦ ਕਹਿਣ ਲੱਗਿਆ, ਜੇ ਮਤ ਵਾਲਾ ਮਨੁੱਖ ਮਤ ਤੋਂ ਕੰਮ ਨਹੀਂ ਲੈਂਦਾ ਤੇ ਪਸ਼ੂ ਹੈ, ਜੇ ਮਤ ਵਾਲਾ ਮਨੁੱਖ ਭੈੜੇ ਕੰਮ ਲੈਂਦਾ ਮਤ ਤੋਂ ਤੇ ਪਸ਼ੂਆਂ ਤੋਂ ਗਿਰਿਆ ਹੋਇਆ, ਜੇ ਮਤ ਵਾਲਾ ਗੁਰਮਤ ਤੋਂ ਕੰਮ ਲੈਂਦਾ ਤੇ ਗੁਰਸਿੱਖ ਹੈ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਜੇ ਮਤ ਵਾਲਾ ਗੁਰਮਤ ਤੋਂ ਕੰਮ ਲੈਂਦਾ ਹੈ ਤੇ ਗੁਰਸਿੱਖ ਹੈ। ਆਖੋ ਵਾਹਿਗੁਰੂ। ਇੱਕ ਹੋਰ, ਮਨ ਜਾਣੇ ਸਭ ਬਾਤ, ਜਾਣਤ ਹੀ ਓਗਨ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਆਖੋ ਵਾਹਿਗੁਰੂ। ਦੀਵਾ ਹੱਥ ਵਿੱਚ ਫੜਿਆ ਹੋਵੇ, ਡਿੱਗੇ ਖੂਹ 'ਚ, ਦੀਵੇ ਦਾ ਕੀ ਕਸੂਰ ਹੈ? ਆਖੋ ਵਾਹਿਗੁਰੂ। ਦੀਵੇ ਦਾ ਕੀ ਕਸੂਰ ਹੈ? ਹੱਥ ਵਿੱਚ ਦੀਵਾ ਵੀ ਫੜਿਆ ਹੋਵੇ ਤੇ ਡਿੱਗੇ ਖੂਹ 'ਚ। ਮਨ ਜਾਣੇ ਸਭ ਬਾਤ, ਜਾਣਦਾ ਸਭ ਕੁਛ, ਜਾਣਦੇ ਤੁਸੀਂ ਅਸੀਂ ਸਭ ਹਾਂ। ਆਖੋ ਵਾਹਿਗੁਰੂ। ਮਨ ਜਾਣੇ ਸਭ ਬਾਤ, ਜਾਣਤ ਹੀ ਓਗਨ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਜਾਣਦਾ ਮੇਰੇ ਗੁਰੂ ਦੀ ਬਾਣੀ, ਰੋਜ਼ਾਨਾ ਗੁਰਦੁਆਰੇ ਸੁਣਦਾ, ਗੁਰੂ ਦੀ ਵਿਚਾਰ ਸੱਚੀ ਸਿੱਖਿਆ ਸੁਣਦਾ, ਪਰ ਆਖੋ ਵਾਹਿਗੁਰੂ ਰੋਸ਼ਨੀ ਵੱਲ ਨਹੀਂ ਜਾਂਦਾ। ਆਖੋ ਵਾਹਿਗੁਰੂ ਕਮਾਈ ਵੱਲ ਨਹੀਂ ਜਾਂਦਾ ਤੇ ਡਿੱਗਦਾ ਖੂਹ 'ਚ ਪਿਆ। ਆਖੋ ਵਾਹਿਗੁਰੂ। ਆ ਕੀ ਹੋਇਆ, ਹੱਥ 'ਚ ਗੁਟਕਾ ਫੜ ਕੇ ਪਾਠ ਵੀ ਕਰਦਾ ਤੇ ਗੁੱਸਾ ਵੀ ਬੜਾ, ਹੱਥ 'ਚ ਗੁਟਕਾ ਫੜ ਕੇ ਪਾਠ ਵੀ ਕਰਦਾ ਭਟਕਦਾ ਵੀ ਬੜਾ, ਸੰਗਤ ਵਿੱਚ ਵੀ ਆਉਂਦਾ ਤੇ ਕਿਰਜਦਾ ਵੀ ਬੜਾ, ਗੁਰਦੁਆਰੇ ਵੀ ਆਉਂਦਾ ਤੇ ਖਪਦਾ ਵੀ ਬੜਾ। ਕਿਉਂ? ਹਾਥ ਦੀਪ ਕੂਏ ਪਰ ਹੈ, ਸੱਚੇ ਦੀ ਮਿੱਠੀ ਬਾਣੀ ਪੜ੍ਹ ਕੇ ਫਿਰ ਕੁੜੱਤਣ ਕਿਉਂ? ਆਖੋ ਵਾਹਿਗੁਰੂ। ਸ਼ਾਂਤੀ ਵਾਲੀ ਬਾਣੀ ਪੜ੍ਹ ਕੇ ਅਸ਼ਾਂਤ ਕਿਉਂ? ਸਹਿਜ ਵਾਲੀ ਬਾਣੀ ਪੜ੍ਹ ਕੇ ਡੋਲਦਾ ਕਿਉਂ ਪਿਆ? ਕਾਰਨ ਇੱਕੋ ਹੀ ਹੈ, ਪਾਠ ਤਾਂ ਕਰਦਾ ਲੇਕਿਨ ਸਮਝਦਾ ਨਹੀਂ। ਪਾਠ ਕਰਨਾ ਹੋਏਗਾ ਸਮਝਣ ਲਈ, ਸਮਝਣਾ ਹੋਏਗਾ ਸਿੱਖਣ ਲਈ, ਸਿੱਖਣਾ ਹੋਏਗਾ ਕਮਾਉਣ ਲਈ। ਜੇ ਗੁਰੂ ਦੀ ਗੱਲ ਤੂੰ ਮੰਨੀ ਨਹੀਂ, ਮੰਨੇਗਾ ਕਿਵੇਂ ਜੇ ਸਮਝੇਗਾ ਨਹੀਂ? ਆਖੋ ਵਾਹਿਗੁਰੂ। ਜੋ ਗੁਰ ਕਹਿ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਇਹ ਵੀ ਪਤਾ ਨਾ ਹੋਵੇ ਗੁਰੂ ਕਹਿੰਦੇ ਕੀ ਨੇ। ਆਖੋ ਵਾਹਿਗੁਰੂ। ਇਹ ਵੀ ਨਾ ਪਤਾ ਗੁਰੂ ਕਹਿੰਦੇ ਕੀ ਨੇ, ਮੰਨੇਗਾ ਕੀ? ਆਖੋ ਵਾਹਿਗੁਰੂ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹਿ ਸੋਈ ਪਲ ਮਾਨੋ, ਹਰ ਹਰ ਕਥਨ ਨਿਰਾਲੀ। ਇੱਕ ਬੇਨਤੀ ਕਰਦੇ ਹਾਂ, ਗੱਲੀ ਬਾਤੀ ਸਿੱਖ ਨਹੀਂ ਜੇ ਹੋਇਆ ਜਾਣਾ। ਅੱਜ ਬੜੀ ਵੱਡੀ ਚਿੰਤਾ ਹੈ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਸਾਡੇ ਤੋਂ ਦੂਰ ਜਾ ਰਹੀ ਹੈ। ਆਖੋ ਵਾਹਿਗੁਰੂ। ਜਦੋਂ ਆਉਣ ਵਾਲੀ ਜਨਰੇਸ਼ਨ ਕਿਸੇ ਕੌਮ ਦੀ ਦੂਰ ਜਾਣੀ ਸ਼ੁਰੂ ਹੋ ਜਾਏ ਤਾਂ ਸਮਝ ਲੈਣਾ ਚਾਹੀਦਾ ਸਾਡੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਰਹੀ ਹੈ। ਜੇ ਰੀੜ੍ਹ ਦੀ ਹੱਡੀ ਕਮਜ਼ੋਰ ਹੋਏਗੀ ਉੱਠਣਾ ਬਹੁਤ ਔਖਾ ਹੈ। ਆਖੋ ਵਾਹਿਗੁਰੂ। ਅੱਜ ਸਾਨੂੰ ਸੰਭਾਲਣ ਦੀ ਲੋੜ ਹੈ। ਉੱਨੀ ਦੇਰ ਤੱਕ ਅਸੀਂ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ ਜਿੰਨੀ ਦੇਰ ਤੱਕ ਅਸੀਂ ਆਪ ਗੁਰੂ ਦੀ ਸੋਚ ਮੁਤਾਬਕ ਨਹੀਂ ਜਿਉਂਦੇ। ਆਖੋ ਵਾਹਿਗੁਰੂ। ਇਹ ਕੀ ਹੋਇਆ, ਬੱਚਿਆਂ ਲਈ ਨਾਲੇ ਕਹਿੰਦੇ ਸਭ ਕੁਛ ਕਰ ਰਹੇ ਹਾਂ ਅਸੀਂ। ਜੇ ਬੱਚਿਆਂ ਲਈ ਤੁਸੀਂ ਸਭ ਕੁਛ ਕਰ ਰਹੇ ਹੋ, ਕਮਾ ਰਹੇ ਹੋ, ਤਾਂ ਬੱਚਿਆਂ ਲਈ ਗੁਰਸਿੱਖੀ ਨਹੀਂ ਕਮਾ ਸਕਦੇ? ਆਖੋ ਵਾਹਿਗੁਰੂ। ਉਹ ਹੋਰ ਕੋਈ ਕਮਾਏਗਾ ਆ ਕੇ? ਜੇ ਅਸੀਂ ਤੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਜਿਹੜੀ ਬਜ਼ੁਰਗਾਂ ਨੇ ਦਿੱਤੀ ਆ ਉਹ ਬੱਚਿਆਂ ਨੂੰ ਦੇਣ ਨੂੰ ਤਿਆਰ ਹਾਂ, ਅਤੇ ਆਪਣੇ ਗੁਰੂ ਦਾ ਵਿਰਸਾ ਤੁਸੀਂ ਬੱਚਿਆਂ ਨੂੰ ਦੇਣ ਨੂੰ ਤਿਆਰ ਨਹੀਂ? ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਉਹ ਕੌਣ ਦੇਗਾ? ਗੱਲੀ ਬਾਤੀ ਕਦੇ ਗੁਰਸਿੱਖੀ ਨਹੀਂ, ਗੱਲੀ ਬਾਤੀ ਮੁਰੀਦ ਨਹੀਂ ਬਣਿਆ ਜਾ ਸਕਦਾ, ਗੱਲੀ ਬਾਤੀ ਸਿੱਖ ਨਹੀਂ ਬਣਿਆ ਜਾ ਸਕਦਾ। ਸੰਸਾਰ ਤਾਂ ਕਹਿੰਦਾ ਮੇਰੀ ਮੈਂ ਨਾ ਮਰੇ, ਸੰਸਾਰ ਨੂੰ ਚਿੰਤਾ ਮੇਰੀ ਮੈਂ ਨਾ ਮਰ ਜਾਏ। ਸਾਹਿਬ ਕਹਿੰਦੇ ਜੇ ਮੇਰੀ ਮਰ ਜਾਏ, ਆਖੋ ਵਾਹਿਗੁਰੂ, ਮੇਰੇ ਮਨ ਆਨੰਦ। ਆਖੋ ਵਾਹਿਗੁਰੂ। ਜਿਹਦੀ ਮੈਂ ਮਰ ਗਈ ਆਨੰਦ ਹੀ ਆਨੰਦ, ਜਿਹਦੀ ਮੋਮੇ ਮਰ ਗਈ ਨਾ, ਮਰਨਾ ਹੀ ਤਾਂ ਪਾਈ ਹੈ, ਮਰ ਗਏ ਜੀ ਫਿਰ ਕੀ ਮਿਲੇਗਾ ਪਰਮ ਆਨੰਦ? ਆਖੋ ਮਰਨਾ ਹੀ ਤਾਂ ਪਾਈ ਹੈ, ਪੂਰਨ ਪਰਮ ਆਨੰਦ। ਆਖੋ ਜੇ ਅਗਰ ਸੱਚਮੁੱਚ ਜਿਹਨਾਂ ਦੀ ਜਿਉਂਦੇ ਜੀ ਮੈਂ ਮਰ ਗਏ ਉਹ ਕਦੇ ਨਹੀਂ ਮਰਦੇ, ਜਿਹਨਾਂ ਦੀ ਜਿਉਂਦੇ ਜੀ ਮੈਂ ਨਹੀਂ ਮਰੀ ਉਹ ਜਿਉਂਦੇ ਹੀ ਮਰ ਗਏ। ਆਖੋ ਵਾਹਿਗੁਰੂ। ਇਹ ਹੈ ਮੁਰੀਦ ਹੋਣਾ। ਆਖੋ ਵਾਹਿਗੁਰੂ। ਜਿਹੜਾ ਦੁਨਿਆਵੀ ਖੁਆਇਸ਼ਾਂ ਤੋਂ ਮੂੰਹ ਮੋੜ ਲਵੇ, ਮਾਰ ਦੇਵੇ ਉਹਨਾਂ ਨੂੰ, ਉਹ ਕੰਮ ਜਿਹੜੇ ਗੁਰੂ ਦੇ ਆਸੇ ਤੋਂ ਉਲਟ ਨੇ ਉਹਨਾਂ ਤੋਂ ਮੂੰਹ ਮੋੜ ਲਵੇ, ਜਿਵੇਂ ਅੱਜ ਦੇ ਸ਼ਬਦ 'ਚ ਆਇਆ ਵੀਰ ਸਤਿਗੁਰ ਕੇ ਹੁਕਮ ਹੈ, ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜ ਹੈ, ਜਿਹਨਾਂ ਕੰਮਾਂ ਲਈ ਮੇਰੇ ਗੁਰੂ ਦਾ ਹੁਕਮ ਨਹੀਂ, ਕੋਈ ਉਹਨਾਂ ਕੋਲੋਂ ਉਹ ਕੰਮ ਕਰਾਉਣਾ ਚਾਹੇ ਗੁਰਸਿੱਖਾਂ ਕੋਲੋਂ, ਕੀ ਗੁਰਸਿੱਖ ਕਰਨਗੇ? ਤਿਸ ਗੁਰਸਿੱਖ ਫਿਰ ਨੇੜ ਨਾ ਆਵੇ। ਕੀ ਕੋਈ ਝੂਠੀ ਗਵਾਹੀ ਦਵਾਉਣਾ ਚਾਹੇ, ਗੁਰਸਿੱਖ ਝੂਠੀ ਗਵਾਹੀ ਦੇਵੇਗਾ? ਆਖੋ ਵਾਹਿਗੁਰੂ। ਜਿਹੜੇ ਕੰਮਾਂ ਲਈ ਮੇਰੇ ਗੁਰੂ ਦਾ ਹੁਕਮ ਨਹੀਂ, ਕੀ ਉਹ ਗੁਰਸਿੱਖਾਂ ਕੋਲ ਕਰਾਉਣਾ ਚਾਹੇ, ਗੁਰਸਿੱਖ ਕਰਨਗੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਆਖੋ ਵਾਹਿਗੁਰੂ। ਅਤੇ ਜੇ ਅਗਰ ਮੇਰੇ ਗੁਰੂ ਦੇ ਅੱਗੇ ਕੋਈ ਦਿਲ ਲਗਾ ਕੇ ਆਪਣੇ ਆਪ ਨੂੰ ਅਰਪਣ ਕਰੇ, ਸਤਿਗੁਰ ਅੱਗੇ ਕੋ ਜੀਓ ਲਾਏ ਘਰ ਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ, ਅਤੇ ਜੇ ਠੱਗੀ ਆਵੇ ਠੱਗੀ ਉੱਠ ਜਾਏ। ਆਖੋ ਵਾਹਿਗੁਰੂ। ਜੇ ਮਤਲਬ ਹੈ ਤਾਂ ਗੁਰਦੁਆਰੇ ਆ ਗਿਆ, ਜੇ ਮਤਲਬ ਪੂਰਾ ਹੋਇਆ ਤਾਂ ਕਈ ਕਈ ਮਹੀਨੇ ਗੁਰਦੁਆਰੇ ਨਹੀਂ ਆਉਣਾ। ਆਖੋ ਵਾਹਿਗੁਰੂ। ਜੇ ਮਤਲਬ ਸੀ ਤਾਂ ਭਾਈ ਸਾਹਿਬ ਅਰਦਾਸ ਕਰੋ, ਅਤੇ ਜੇ ਮਤਲਬ ਪੂਰਾ ਹੋ ਗਿਆ ਤਾਂ ਭਾਈ ਸਾਹਿਬ ਆਵਾਜ਼ਾਂ ਹੀ ਮਾਰਦੇ ਰਹਿਣ, ਕੋਈ ਦਿਖਲਾਉਂਦਾ ਵੀ ਨਹੀਂ। ਆਖੋ ਵਾਹਿਗੁਰੂ। ਜੇ ਠੱਗੀ ਆਵੇ ਠੱਗੀ ਉੱਠ ਜਾਏ। ਆਖੋ ਵਾਹਿਗੁਰੂ। ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ, ਨੇੜੇ ਵੀ ਨਹੀਂ ਟੁੱਕਦਾ ਗੁਰਸਿੱਖ। ਤੇ ਇਹ ਵੀ ਮੇਰੇ ਗੁਰੂ ਨੂੰ ਕਹਿਤਾ, ਜੇ ਕੋਈ ਜ਼ਬਰਦਸਤੀ ਜਬਰੀ ਗੁਰਸਿੱਖਾਂ ਪਾਸੋਂ ਉਹ ਕੰਮ ਕਰਾਵੇ ਜਿਹੜੇ ਮੇਰੇ ਗੁਰੂ ਦੇ ਹੁਕਮ 'ਚ ਨਹੀਂ, ਸੋ ਜੰਤ ਮਹਾਂ ਦੁੱਖ ਪਾਵੇ। ਆਖੋ ਵਾਹਿਗੁਰੂ। ਜਿਵੇਂ ਸਤਿਗੁਰ ਕਹਿ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾਂ ਦੁੱਖ ਪਾਵੇ। ਆਖੋ ਵਾਹਿਗੁਰੂ। ਸਾਰੇ ਬੋਲੋ। सचमुच जिस मुरीद ने होमे मार ली मह ते मेरी मार ली, सचमुच उसनु संतोख आ गया। सिदकी साबर सिदक शहीद आखो वाहिगुरु, जेड़ा आप संतोखी ने किसी की देगा आखो वाहिगुरु, जेड़ा आप संतोखी ने किसी दे भी की सकता है दे ही सकता जो संतोखी है आखो वाहिगुरु। सती अमन संतोख उपजै देने कह विचार आखो वाहिगुरु, संतोखी ही कुछ दे सकता है आखो वाहिगुरु। एक बेनती कर दिया, जिथे मनुख की अकल की हद मुक जाए उत्थे सिदक की हद शुरू होती है आखो वाहिगुरु। फिर कह दिया, जिथे मनुख की सियाणप ते अकल की हद मुक जाए उस तो बाद सिदक की शुरू हो जाती आखो वाहिगुरु। जो सिदक आ जाता है ना वो छाती विच गोली खा सकता, क्योंकि हुण दुनियावी अकल तो कम नहीं लैंदा, हुण गुरु की अकल नाल जी हुंदा आखो वाहिगुरु। हुण दुनियावी अकल नहीं गुरु की अकल। इत्थे मैं एक गल कह के एक शब्द बोलना चाहुंना, बीज साढ़े कोल बहुत चंगा है इस विच कोई शक नहीं, जो मेरे सतगुरु ने बीज सानू दिता है उस वर्गा कोई बीज है भी नहीं आखो वाहिगुरु। गुरु की सोच बहुत चंगी है, इस दी बराबर कोई होर सोच है नहीं। पर मैनू एक चिंता लगी हुई है, बीज चंगा होने के बावजूद भी मैं बीजा किथे, जिस धरती विच मैं बीज पाना चाहना उत्थे मेरा कब्जा ही नहीं रहा, होरना दा कब्जा हो गया आखो भाई। हुण दसो बीज किथे पावां आखो भाई। अज चिंता दा विषय यह है, दीवान क्यों किए जा रहे ने, थां थां ते क्यों किए जा रहे ने, सिर्फ समा कटण वास्ते नहीं आखो वाहिगुरु। हुण चिंता है साड़ी आउटपुट की निकलती है, असीं शताब्दियां भी मनाईया हन मनाउंदे आ रहे हाँ, पर वेखना है हुण साड़ी आउटपुट की है। असीं पहला किते खड़े सी हुण किते खड़े, आगू किते खड़न दा अंदाजा है। चिंता का सब तो वड्डा कारण है कि बीज चंगा होने के बावजूद भी, सोच चंगी होने के बावजूद भी जो मेरे गुरु की है, पर मैं बीज पावा किथे, जिस धरती च मैं बीज पाना चाहना वो मेरा कब्जा ही नहीं, कब्जा होरना दा हो गया। यो चिंता है, गुरु की सोच चंगी है, गुरु की सिक्ख्या चंगी है, गुरु का शब्द महान है, पर अज साड़ी बुद्ध अपनी नहीं रही, बुद्ध बेगानी हो गई है। किसी नाल गल करके वेख लो, सिखी की गल करके वेख लो, वो जो दलीलां दिंदा है ना उस दियां अपनियां नहीं आखो भाई, वो उन्हां दियां दलीलां दिंदा जिहड़े सानू गुरु तो तोड़ते ने आखो भाई। अज उन्हां दे ख्याल सानू सुणाउंदा है जिहड़े सच नाल तोड़दे ने, अज बंदा उन्हां दे ख्याल साढ़े अगे पेश करदा है जिहड़े सानू सुरूप नाल तोड़दे ने, सिद्धांत नाल तोड़दे ने, सच नाल तोड़दे ने, गुरबाणी नाल तोड़दे ने, साढ़े सच्चे किरदार नाल तोड़दे ने, साढ़े विहार नाल तोड़दे ने जो सच दा विहार है आगू भाई। किसे नूं गल करके वेख लो गुरसिखी दी, उदियां दलीलां सुन के वेखो। अज पीड़ा इसे गल दी है, जिनी देर तक मैं धरती नूं छुड़ा ना लवां बीज किथे पावां, जिनी देर तक उहनां दा कब्जा ना हट जाए मैं बीज किवें पावां, मैं किन्हां नूं समझावां आपणियां नूं जिन्हां नूं मैं आपणा कह रहा, उहनां दी बुद्ध अपनी नहीं रही, मैं समझावां किसनूं, उन्हां दी बुद्ध ते ओह ख्याल भारू ने जिहड़ी मेरी गल सुनना नहीं चाहुंदे, जिहड़ी गुरु की गल सुनना ही नहीं चाहुंदे। हुण तां इक्को ही तरीका लगदा है, मैनू ऐसे ख्याल मिल जाण, ऐसे समर्थ विचार मिल जाण
ਜਿਹੜੇ ਉਹਨਾਂ ਦੇ ਵਿਚਾਰਾਂ ਤੋਂ ਭਾਰੂ ਹੋਣ, ਮੈਂ ਉਹਨਾਂ ਨੂੰ ਸੁਣਾ ਸੁਣਾ ਕੇ ਉਹਨਾਂ ਦੇ ਵਿਚਾਰ ਬਦਲ ਸਕਾਂ। ਉਹ ਵਿਚਾਰ ਨੇ ਮੇਰੇ ਸਤਿਗੁਰੂ ਜੀ ਦੇ, ਗੁਰੂ ਦੀ ਬਾਣੀ ਦੇ। ਹੁਣ ਮੈਨੂੰ ਗੁਰਬਾਣੀ ਵਿਚਾਰ ਕੇ ਸੁਣਾਉਣੀ ਪਏਗੀ, ਹੁਣ ਮੈਨੂੰ ਗੁਰਬਾਣੀ ਦੇ ਅਰਥ ਕਰਕੇ ਸਮਝਾਉਣੇ ਪੈਣਗੇ, ਹੁਣ ਗੁਰ ਸ਼ਬਦ ਦੀ ਵਿਚਾਰ ਸਮਝਾਉਣੀ ਪਏਗੀ, ਗੁਰ ਸ਼ਬਦ ਦੀ ਸੋਚ, ਗੁਰ ਸ਼ਬਦ ਦੀ ਵਿਚਾਰ ਸਮਝਾ ਸਮਝਾ ਕੇ ਦੱਸਣਾ ਪਏਗਾ। ਉਹ ਤੇਰੇ ਖਿਆਲ ਇਹ ਨਹੀਂ, ਤੇਰੇ ਨਾਲ ਜਾਣੇ, ਨਾਲ ਤਾਂ ਜਾਣੇ ਨੇ ਗੁਰ ਸ਼ਬਦ ਦੇ ਵਿਚਾਰ। ਆਖੋ ਵਾਹਿਗੁਰੂ। ਬੇਨਤੀ ਕਰਾਂ, ਸਾਡੇ ਕੋਲ ਬੇਸ਼ੱਕ ਕਿਤਨੀਆਂ ਚਾਬੀਆਂ ਹੋਣ, ਲੇਕਿਨ ਮੈਨੂੰ ਤਾਂ ਇੱਕੋ ਇੱਕ ਚਾਬੀ ਚਾਹੀਦੀ ਆ ਜਿਹੜਾ ਮੇਰਾ ਜੰਦਾ ਖੋਲ ਦੇ। ਮੈਂ ਅਨੇਕਾਂ ਚਾਬੀਆਂ ਨੂੰ ਕੀ ਕਰਾਂ, ਬੇਸ਼ੱਕ ਚਾਬੀਆਂ ਦੇ ਗੁੱਛੇ ਭਰੇ ਪਏ ਨੇ। ਮੈਨੂੰ ਤਾਂ ਇੱਕ ਚਾਬੀ ਚਾਹੀਦੀ ਹੈ ਜਿਹੜੇ ਮੇਰਾ ਜੰਦਾ ਖੋਲੇ, ਮੈਨੂੰ ਉਸ ਚਾਬੀ ਨਾਲ ਮਤਲਬ ਹੈ। ਅਨੇਕਾਂ ਪੁੜੀਆਂ ਪਈਆਂ ਹੁਣ ਮੈਂ ਕੀ ਕਰਾਂ, ਮੈਨੂੰ ਤਾਂ ਇੱਕੋ ਪੁੜੀ ਚਾਹੀਦੀ ਹੈ ਜਿਹੜੀ ਮੇਰੇ ਰੋਗ ਤੋਂ ਨਿਵਰਤ ਕਰ ਦੇਵੇ, ਮੈਂ ਇਹਨੀਆਂ ਪੁੜੀਆਂ ਨੂੰ ਕੀ ਕਰਨਾ। ਅਤੇ ਸੱਚ ਤਾਂ ਇਹ ਹੈ, ਮੈਨੂੰ ਤਾਂ ਹੁਣ ਇੱਕੋ ਚਾਬੀ ਚਾਹੀਦੀ ਹੈ ਮੇਰੇ ਗੁਰੂ ਦੀ ਸਿੱਖਿਆ ਦੀ। ਆਖੋ ਵਾਹਿਗੁਰੂ। ਜਿਹੜੀ ਤੁਹਾਡੇ ਅਤੇ ਮੇਰੇ ਅਗਿਆਨਤਾ ਦਾ ਤਾਲਾ ਖੋਲ ਦੇਵੇ। ਆਖੋ ਵਾਹਿਗੁਰੂ। ਇੱਕੋ ਹੀ ਚਾਬੀ ਚਾਹੀਦੀ ਹੈ ਜੇ ਗੁਰ ਕੀ ਸਿੱਖ ਸੁਣੀ। ਆਖੋ ਵਾਹਿਗੁਰੂ। ਜੇ ਮੂਲੇ ਕਰਾੜ ਨੂੰ ਇੱਕੋ ਹੀ ਗੁਰੂ ਦੀ ਸਿੱਖਿਆ ਤਾਰ ਸਕਦੀ ਹੈ। ਆਖੋ ਵਾਹਿਗੁਰੂ। ਇੱਕੋ ਹੀ ਸਿੱਖਿਆ ਜੇ ਸੱਜਣ ਠੱਗ ਨੂੰ ਗੁਰੂ ਦੀ ਸਿੱਖਿਆ ਸੱਜਣ ਬਣਾ ਸਕਦੀ ਹੈ। ਮੈਨੂੰ ਤਾਂ ਗੁਰੂ ਦੀ ਚਾਬੀ ਚਾਹੀਦੀ ਹੈ। ਆਖੋ ਵਾਹਿਗੁਰੂ। ਉਹ ਸਿੱਖਿਆ ਦੀ ਚਾਬੀ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਉਹ ਚਾਬੀ ਚਾਹੀਦੀ ਹੈ ਕੁੰਜੀ ਗੁਰਸਿਓਂ ਪਾਈ। ਲੇਕਿਨ ਇਹ ਮੇਰੀ ਚਤਰਤਾ ਅਤੇ ਸਿਆਣਪ ਅਤੇ ਜ਼ੋਰਾਵਰੀ ਨਾਲ ਚਾਬੀ ਨਹੀਂ ਮਿਲਣੀ। ਅਨਕ ਪਾਪ ਕਰੇ ਨਹੀਂ ਪਾਏ ਬਿਨ ਸਤਿਗੁਰ ਸ਼ਰਣਾਈ। ਆਖੋ ਵਾਹਿਗੁਰੂ। ਮੈਨੂੰ ਚਾਬੀ ਚਾਹੀਦੀ ਹੈ ਇੱਕੋ ਇੱਕ, ਮੈਨੂੰ ਚਾਹੀਦੀ ਆ ਉਹ ਹੀ ਪੁੜੀ ਜਿਹੜੀ ਮੇਰੀ ਰੋਗ ਤੋਂ ਨਿਵਿਰਤ ਕਰੇ। ਉਹ ਹੈ ਮੇਰੇ ਗੁਰੂ ਦਾ ਦਿੱਤਾ ਹੋਇਆ ਗੁਰਦੀਖਿਆ ਅਨੁਸਾਰ, ਗੁਰਦੀਖਿਆ ਰਾਹੀਂ ਨਾਮ ਰੂਪੀ ਔਖਦ। ਸਾਰੇ ਬੋਲੋ ਵਾਹਿਗੁਰੂ। ਇੱਕ ਮੈਂ ਗੱਲ ਕਹਿ ਕੇ ਸ਼ਬਦ ਬੋਲਾਂ, ਸਮਾਂ ਹੋ ਗਿਆ। ਇੱਕ ਪੰਕਤੀ ਭਾਈ ਗੁਰਦਾਸ ਜੀ ਦੀ ਲਿਖੀ ਹੈ, ਪਿਤਾ ਕਾ ਪਿਆਰ ਪੜੋਸੀ ਸੇ ਨਾ ਪਾਈਏ। ਆਖੋ ਵਾਹਿਗੁਰੂ। ਤੁਸੀਂ ਸੁਣ ਰਹੇ ਹੋ, ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਸਾਂਝ ਪਾ ਲਾਂ। ਆਖੋ ਫਿਰ ਕਹਾਂ, ਪਿਤਾ ਕਾ ਪਿਆਰ ਪੜੋਸੀ ਸੇ ਨਾ ਪਾਈਏ। ਸਾਹਿਬ ਕਹਿੰਦੇ ਪੜੋਸੀ ਨਾਲ ਨਫ਼ਰਤ ਨਹੀਂ ਕਰਨੀ, ਹਮਦਰਦੀ ਕਰਨੀ ਹੈ, ਪੜੋਸੀ ਨਾਲ ਮਿਲਵਰਤਨ ਕਰਨੀ ਹੈ, ਪੜੋਸੀ ਨਾਲ ਸੰਗ ਕੀਤਾ ਹੈ। ਲੇਕਿਨ ਇੱਕ ਗੱਲ ਯਾਦ ਰੱਖੀ, ਪਿਤਾ ਦਾ ਪਿਆਰ ਤੈਨੂੰ ਪੜੋਸੀ ਤੋਂ ਨਹੀਂ ਮਿਲ ਸਕਦਾ। ਤੇਰੀ ਨਾਨੀ ਚੰਗੀ ਹੋ ਸਕਦੀ ਹੈ, ਮਾਮੀ ਚੰਗੀ ਹੋ ਸਕਦੀ ਹੈ, ਭੂਆ ਚੰਗੀ ਹੋ ਸਕਦੀ ਹੈ, ਮਾਸੀ ਚੰਗੀ ਹੋ ਸਕਦੀ ਹੈ, ਚਾਚੀ ਚੰਗੀ ਹੋ ਸਕਦੀ ਹੈ, ਤਾਈ ਚੰਗੀ ਹੋ ਸਕਦੀ ਹੈ, ਲੇਕਿਨ ਮਾਂ ਵਰਗਾ ਪਿਆਰ ਨਹੀਂ ਦੇ ਸਕਦੀ। ਆਖੋ ਵਾਹੀ। ਤੇਰਾ ਤਾਇਆ ਚੰਗਾ ਹੋ ਸਕਦਾ, ਦਾਦਾ ਚੰਗਾ ਹੋ ਸਕਦਾ, ਚਾਚਾ ਚੰਗਾ ਹੋ ਸਕਦਾ, ਫੁੱਫੜ ਚੰਗਾ ਹੋ ਸਕਦਾ, ਮਾਸੜ ਚੰਗਾ ਹੋ ਸਕਦਾ, ਮਾਮਾ ਚੰਗਾ ਹੋ ਸਕਦਾ, ਲੇਕਿਨ ਪਿਓ ਵਰਗਾ ਪਿਆਰ ਤੈਨੂੰ ਨਹੀਂ ਦੇ ਸਕਦੇ। ਆਖੋ ਭਾਈ। ਬਸ ਇਹ ਗੱਲ ਯਾਦ ਰੱਖੀ, ਅੱਜ ਦੇ ਨੌਜਵਾਨ ਬੱਚੇ, ਅੱਜ ਦੇ ਬੰਦੇ, ਉਹ ਜਿੱਥੇ ਮਰਜ਼ੀ ਦੌੜ ਜਾਓ, ਆਖੋ ਭਾਈ ਨੂੰ ਕਿੰਨਾ ਕੁ ਦੌੜੋਗੇ, ਲੇਕਿਨ ਮੈਂ ਗੁਰੂ ਦਰਬਾਰ 'ਚ ਕਹਿ ਦਿਆਂ, ਤੁਹਾਨੂੰ ਜਦੋਂ ਲੋੜ ਪਏਗੀ ਨਾ, ਮੁੜ ਕੇ ਪਿਓ ਦੇ ਘਰ ਆਉਣਾ ਪਏਗਾ, ਅਤੇ ਪਿਆਰ ਪਿਓ ਤੋਂ ਹੀ ਮਿਲੇਗਾ, ਹੋਰ ਕਿਸੇ ਕੋਲ ਨਹੀਂ ਮਿਲੇਗਾ। ਆਖੋ ਵਾਹਿ। ਹੋਰ ਕਿੱਥੋਂ ਨਹੀਂ ਮਿਲੇਗਾ। ਆਖੋ ਵਾਹਿਗੁਰੂ। ਪਿਤਾ ਕਾ ਪਿਆਰ ਪੜੋਸੀ ਸੇ ਨਾ ਪਾਈਏ, ਪੜੋਸੀ ਨਾਲ ਨਫ਼ਰਤ ਨਹੀਂ। ਸਰਬੱਤ ਦਾ ਭਲਾ ਮੰਗਣ ਵਾਲੇ ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਆਖੋ ਵਾਹਿਗੁਰੂ। ਨਫ਼ਰਤ ਨਹੀਂ ਕਰਦੇ, ਅਸੀਂ ਸਾਰਿਆਂ ਜੋਤ ਵੇਖੀ ਹੈ, ਸਾਰਿਆਂ ਨੂੰ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਦੁੱਖ ਸੁੱਖ ਸਾਰਿਆਂ ਦੇ ਨਾਲ ਸਾਡੇ ਸਾਂਝੇ ਨੇ, ਅਸੀਂ ਸਾਰਿਆਂ 'ਚ ਪਰਮਾਤਮਾ ਦੀ ਜੋਤ ਵੇਖਦੇ ਹਾਂ, ਲੇਕਿਨ ਆਪਣੇ ਘਰ ਨੂੰ ਤਾਂ ਸਵਾਰ। ਆਖੋ ਵਾਹਿਗੁਰੂ। ਆਪਣੇ ਘਰ ਨੂੰ ਤਾਂ ਸਵਾਰ, ਪਿਤਾ ਦਾ ਪਿਆਰ ਲੈਣ ਲੈਣ ਵਾਸਤੇ ਪਿਤਾ ਦਾ ਆਗਿਆਕਾਰੀ ਤਾਂ ਬਣ। ਲੋਕ ਇਹ ਨਾ ਕਹਿਣ ਪਿਓ ਦੀ ਸ਼ਕਲ ਹੋਰ ਹੈ ਅਤੇ ਤੇਰੀ ਸ਼ਕਲ ਹੋਰ ਹੈ। ਆਖੋ ਵਾਹਿਗੁਰੂ। सारे बोलो वाहेगुरू, इन्नी तो गल कर आखो वाहेगुरू। अज मैं इतनी समाप्ति करदा, कल मैं तुहाडे नाल एक विशा सांझा, क्योंकि एक एक विषय से मैं अज तो 38-39 साल पहला किया सी, एक एक विषय से बोलना आखो वाहेगुरू। कल मेरा विशा होएगा गुरु दे सिख परिवारो। गुरु कहिंदा है तुहाडे जो कोई आत्मक मौत ना मरे, आत्मक जीवन जीउंदे रहो, जीउंदे रहो, जीउंदे रहो। किवें कहिंदे ने, इह कल दा दस्ता विशा होएगा। जे समय सिर आओगे, 18 विशे मेरे ख्याल बनते ने सारे दिन च तुहाडे नाल मैं सांझे कर लैणे ने। आखो वाहेगुरू, आखो। ते जिथे कल प्रोग्राम होएगा, तुसी एक एक विषय नाल, जे तुसी मैं तो तुहाडे कोल सिखण आया कुछ, आखो वाहेगुरू। मैं तो उन्हां दा धन्नवाद करदा जिन्होंने गुरु तो बख्शिश लैके मैनू तुहाडे दर्शन करवा दिते ने। आखो वाहेगुरू सच्चे पातशाह, उन्होंने होर कृपा करन। कोई ना कोई साधन तो बनता ही है ना, आखो वाहेगुरू। नहीं तो हम रुलते फिरते कोई बात ना पूछता, गुरु सतगुर संघ की रे हम थापे, कौन पुछदा है? आखो वाहेगुरू। गुरु तो बिना कौन पुछदा है? आखो वाहेगुरू। कोई नहीं पुछदा जी, कौन पुछदा है? कोई कीमत नहीं, कीमत है तो सतगुरु तेरे दरबार में। आखो वाहेगुरू। एक शब्द आया सी, चंद मुबारक ईद भुग खलोवना। जो तो ईद होंदी है ना, जिन्हें ईद नूं मनण वाले मुसलमान सब बाहर आ जाते हैं, चंद्रमा चढ़ता इत्थे। बस जदों गुरसिख गुरु की सोच मुताबक जिउंदा है ना, तो जदों सिख ते गुरु विच भेद खत्म हो जाता है, आखो वाहिगुरू। वो सारा संसार जो हर का प्यारा, सो सबना का प्यारा, आखो वाहिगुरू।